ਸ੍ਰੀ ਵਾਹਿਗੁਰੂ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਕੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਜੋਰ ਕਰ ਬੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬਿਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਣਹੀ, ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਦਾਸ ਮਹਿ, ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਾ ਦਾਨਮ ਕੇ ਮਰਦ ਰੋਬਾ ਪੇਚ, ਵਗਰ ਹਰ ਗਿੰਜ ਈ ਰਹਿ ਨਾ ਯਾਰਦ ਬਹੇਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਾਜ਼ਰਾਂ ਹਜ਼ੂਰ, ਜਾਰਾ ਜਹੂਰ, ਸਰਬ ਕਲਾ ਭਰਪੂਰ, ਛਤਰ ਔਰ ਚਵਰ ਤਖਤ ਦੇ ਮਾਲਕ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਬਾਣੀ ਕੇ ਬੋਹਿਤ ਮਹਾਰਾਜ, ਸਤਿਗੁਰੂ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੈ ਗੋ। ਗੁਰੂ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ, ਆਪ ਜੀ ਬਹੁਤ ਵਡਭਾਗੇ ਹੋ, ਹਰ ਰੋਜ਼ ਗੁਰੂ ਚਰਨਾਂ 'ਚ ਬੈਠ ਕੇ ਸ੍ਰੀ ਕਲਗੀਧਰ ਮਹਾਰਾਜ ਸਾਹਿਬੇ ਕਮਾਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਜੋ ਫਤਿਹ ਦੀ ਚਿੱਠੀ ਲਿਖੀ ਗਈ ਹੈ, ਔਰੰਗਜ਼ੇਬ ਵੱਲ ਉਸ ਪਵਿੱਤਰ ਪਾਵਨ ਬਾਣੀ ਦਾ, ਜਫਰਨਾਮਾ ਸਾਹਿਬ ਦਾ ਪਾਠ ਅਤੇ ਕਥਾ ਸਰਵਣ ਕਰ ਰਹੇ ਹੋ, ਕਿਉਂਕਿ ਗੁਰੂ ਨਾਨਕ ਕੀ ਬਾਤ ਮੇ ਬਾਤ, ਬਾਤ ਮੇ ਬਾਤ, ਜੋ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ। ਜਦੋਂ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਕਿਸੇ ਗੱਲ ਨੂੰ ਵਿਚਾਰਨ ਲੱਗੀਏ ਤਾਂ ਬਾਤ ਵਿੱਚੋਂ ਬਾਤ ਨਿਕਲ ਆਉਂਦੀ ਹੈ ਤੇ ਬਹੁਤ ਵਿਸਥਾਰ ਹੋ ਜਾਂਦਾ ਹੈ। ਸੋ ਪਿਛਲੇ ਹਫ਼ਤੇ ਤੋਂ ਆਪ ਜੀ ਸਰਵਣ ਕਰ ਰਹੇ ਹੋ, ਕੋਸ਼ਿਸ਼ ਕਰਨੀ ਹੈ ਅੱਜ ਜਾਂ ਕੱਲ੍ਹ ਆਪਾਂ ਮਹਾਰਾਜ ਦੀ ਇਸ ਪਾਵਨ ਬਾਣੀ ਦੀ ਸਮਾਪਤੀ ਕਰਕੇ ਹੋਰ ਬਾਣੀ ਦੀ ਵਿਚਾਰ ਸਰਵਣ ਕਰੀਏ। ਸਤਿਗੁਰੂ ਜੀ ਮਹਾਰਾਜ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਕਹਿ ਰਹੇ ਨੇ ਕਿ ਔਰੰਗਜ਼ੇਬ ਤੇ ਕਸਮੇ ਕੁਰਾਂ ਮਨ ਕੁਨਮ ਏਤਬਾਰ, ਵਗਰਨਾ ਤੁਗੋਈ ਮਨ ਰਹਿ ਚਿਕਾਰ। ਔਰੰਗਜ਼ੇਬ, ਜੇ ਮੈਂ ਤੇਰੀਆਂ ਕਸਮਾਂ ਤੇ ਯਕੀਨ ਨਾ ਕਰਦਾ ਤਾਂ ਮੈਂ ਇਸ ਪਾਸੇ ਨਾ ਆਉਂਦਾ। ਮੈਨੂੰ ਕੀ ਲੋੜ ਸੀ, ਆਪਣੇ ਪੁੱਤਰ ਵੀ ਸ਼ਹੀਦ ਕਰਵਾ ਲਏ, ਆਪਣਾ ਪਰਿਵਾਰ ਵੀ ਵਾਰ ਦਿੱਤਾ, ਆਪਣੇ ਜਾਨ ਤੋਂ ਪਿਆਰੇ ਸਿੰਘ ਉਹ ਵੀ ਮੈਂ ਸ਼ਹੀਦ ਕਰਵਾਏ, ਜੋ ਤੂੰ ਕਸਮ ਖਾਧੀ ਸੀ ਉਹਦੇ ਤੇ ਇਤਬਾਰ ਕੀਤਾ। ਇਹ ਸੋਚ ਕੇ ਵੀ ਜੇ ਕੋਈ ਕਸਮ ਕੁਰਾਨ ਖਾ ਰਿਹਾ ਹੈ ਤਾਂ ਉਹ ਬੰਦਾ ਉਹਦੇ ਤੇ ਪੂਰਾ ਉਤਰੇਗਾ। ਹਰ ਬੰਦਾ ਸਾਧ ਸੰਗਤ ਜੀ ਧਰਮ ਦੀ ਓਟ ਲੈਂਦਾ ਹੈ ਸੰਸਾਰ ਦੇ ਵਿੱਚ, ਪਰ ਵਾਸਤਵ ਵਿੱਚ ਧਰਮੀ ਕੋਈ ਕੋਈ ਹੁੰਦਾ। ਮਹਾਰਾਜ ਨੇ ਇਹ ਗੱਲ ਔਰੰਗਜ਼ੇਬ ਨੂੰ ਇੱਥੇ ਕਹਿਣੀ ਹੈ ਵੀ ਤੂੰ ਧਰਮ ਦੀ ਓਟ ਲਈ ਹੋਈ ਹੈ ਪਰ ਤੈਨੂੰ ਧਰਮ ਉੱਤੇ ਵਿਸ਼ਵਾਸ ਕੋਈ ਨਹੀਂ, ਧਰਮ ਦਾ ਲਿਬਾਸ ਪਹਿਨਿਆ ਹੈ, ਅੰਦਰ ਤੇਰੇ ਧਰਮ ਇਮਾਨ ਕੋਈ ਨਹੀਂ ਹੈ। ਸੋ ਸੱਚੇ ਪਾਤਸ਼ਾਹ ਜਿਹੜੇ ਬਚਨ ਕਹਿ ਰਹੇ ਨੇ, ਆਓ ਸਰਵਣ ਕਰੀਏ ਪਿਆਰ ਨਾਲ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ
ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਾ ਦਾਨਮ ਕੇ ਈ ਮਰਦ ਰੋ ਬਾਪੇ ਚ,
ਮਹਾਰਾਜ ਕਹਿੰਦੇ ਮੈਂ ਨਹੀਂ ਸੀ ਜਾਣਦਾ ਕਿ ਇਹ ਮਰਦ ਲੂੰਬੜ ਚਾਲਾਂ ਚੱਲਦਾ ਹੈ। ਰੋਬਾਹ ਪੇਚ ਫਾਰਸੀ ਵਿੱਚ ਰੋਬਾ ਲੂੰਬੜੀ ਨੂੰ ਕਹਿੰਦੇ ਹਨ, ਆਪਾਂ ਪੰਜਾਬ ਵਿੱਚ ਲੂੰਬੜੀ। ਲੂੰਬੜੀ ਜਿਹੜੀ ਹੈ ਜੰਗਲ 'ਚ ਸਭ ਤੋਂ ਚਲਾਕ ਮੰਨੀ ਜਾਂਦੀ ਹੈ, ਸ਼ੈਤਾਨ ਵਿਰਤੀ ਹੈ ਉਹਦੀ, ਅਤੇ ਲੂੰਬੜੀ ਚਾਲਾਂ ਐਸੀਆਂ ਚੱਲਦੀ ਹੈ ਸਾਰੇ ਜੰਗਲ 'ਚ ਪਾਟਕ ਵੀ ਪਵਾ ਦਿੰਦੀ ਹੈ, ਕਈ ਵਾਰੀ ਸਾਰੇ ਜੰਗਲ ਨੂੰ ਅੱਗੇ ਲਾ ਲੈਂਦੀ ਹੈ। ਹੈ ਕੁਝ ਵੀ ਨਹੀਂ ਪਰ ਦਿਮਾਗ ਦੀ ਖੇਡ ਕਰਦੀ ਹੈ, ਉਹਦੇ ਅੰਦਰ ਕਪਟ ਹੁੰਦਾ ਹੈ। ਜਿਹੜਾ ਬੰਦਾ ਇੱਦਾਂ ਦੀਆਂ ਹਰਕਤਾਂ ਕਰੇ ਉਹਨੂੰ ਕਹਿੰਦੇ ਇਹ ਬੰਦਾ ਲੂੰਬੜ ਹੈ, ਇਹ ਲੂੰਬੜੀਆਂ ਲੂੰਬੜ ਚਾਲਾਂ ਚੱਲਦਾ ਹੈ। ਇਹ ਪੰਜਾਬੀ ਦਾ ਮੁਹਾਵਰਾ ਹੀ ਬਣ ਚੁੱਕਾ ਹੈ ਕਿ ਫਲਾਣਾ ਬੰਦਾ ਉਹ ਤਾਂ ਜੀ ਲੂੰਬੜ ਚਾਲਾਂ ਚੱਲਦਾ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਸੀ ਜਾਣਦਾ, ਨਾ ਦਾਨਮ ਕਈ ਮਰਦ, ਮੈਂ ਨਹੀਂ ਸੀ ਸਮਝਦਾ ਵੀ ਇਹ ਬੰਦਾ ਇੰਨਾ ਘਟੀਆ ਹੋਏਗਾ, ਉਹਨੂੰ ਲਾਹਨਤ ਪਾ ਰਹੇ ਹੈ। ਦੇਖੋ ਕਿਸੇ ਬਾਦਸ਼ਾਹ ਨੂੰ, ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਹ ਕਹਿ ਦੇਣਾ ਵੀ ਤੂੰ ਲੂੰਬੜ ਚਾਲਾਂ ਚੱਲਦਾ ਹੈ, ਸਹਿਬ ਕਲਗੀਧਰ ਤੋਂ ਬਿਨਾਂ ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿ, ਹੋਰ ਕਿਹਦੀ ਹਿੰਮਤ ਹੈ ਵੀ ਬਾਦਸ਼ਾਹ ਨੂੰ ਕਹਿ ਦੇਵੇ, ਚਿੱਠੀ ਲਿਖੇ ਔਰ ਉਹ ਕਵੇ ਵੀ ਤੂੰ ਲੂੰਬੜ ਚਾਲਾਂ ਚੱਲਦਾ ਹੈ। ਬਾਦਸ਼ਾਹ ਨੂੰ ਕਿਸੇ ਆਮ ਆਦਮੀ ਨੂੰ ਕਹਿ ਦਈਏ ਵੀ ਤੂੰ ਲੂੰਬੜ ਹੈ, ਉਹ ਹੀ ਕਹਿਣਾ ਔਖਾ ਹੈ। ਮਾੜੇ ਨੂੰ ਤੇ ਸਾਰੇ ਅੱਖਾਂ ਕੱਢ ਲੈਂਦੇ ਆ ਤਗੜੇ ਤੇ। ਕਹਾਵਤ ਹੈ ਪੰਜਾਬੀ ਦੀ, ਮਾੜੇ ਤੇ ਗੁੱਸਾ ਆਉਂਦਾ, ਤਗੜੇ ਤੇ ਤਰਸ ਆਉਂਦਾ। ਤਗੜੇ ਤੇ ਆਪੇ ਹੀ ਤਰਸ ਆਉਣਾ, ਜੇ ਛੇੜਾਂਗੇ ਤੇ ਅਗਲਾ ਮੂੰਹ ਭੰਨੇਗਾ। ਮਾੜੇ ਬੰਦੇ ਨੂੰ ਹਰ ਕੋਈ ਢਾ ਲੈਂਦਾ, ਹਰ ਕੋਈ ਦਬਾ ਲੈਂਦਾ। ਤਗੜੇ ਨਾਲ ਮੱਥਾ ਲਾਉਣਾ ਧਰਮੀਆਂ ਦਾ ਕੰਮ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਬਾਦਸ਼ਾਹ ਨੂੰ ਜਿਹੜਾ ਹਿੰਦੁਸਤਾਨ ਦਾ ਮਾਲਕ ਸੀ ਉਹਨੂੰ ਲੂੰਬੜ ਚਾਲਾਂ ਚੱਲਣ ਵਾਲਾ ਲਿਖਿਆ ਔਰ ਉਹਦੇ ਵੱਲ ਹੀ ਚਿੱਠੀ ਲਿਖ ਰਹੇ। ਇਹ ਨਹੀਂ ਵੀ ਉਹਦੇ ਪਿੱਛੇ ਪਿੱਠ ਪਿੱਛੇ ਲਿਖ ਰਹੇ ਹੈ। ਪਿੱਛੇ ਚੱਲੋ ਤੇ ਸਾਰੇ ਗਾਲਾਂ ਕੱਢ ਲੈਂਦੇ ਆ ਵੱਡੇ ਲੋਕਾਂ ਨੂੰ, ਮੂੰਹ ਤੇ ਬੋਲਣਾ ਔਖਾ ਹੁੰਦਾ। ਮਹਾਰਾਜ ਉਹਦੇ ਮੂੰਹ ਤੇ ਉਹਨੂੰ ਲਿਖ ਕੇ ਭੇਜ ਰਹੇ ਹੈ, ਨਾਦਾਨਮ ਕੇ ਈ ਮਰਦ ਰੋਬਾ ਹੈ ਪੇਚ, ਮੈਂ ਨਹੀਂ ਸੀ ਸਮਝਦਾ ਵੀ ਤੂੰ ਇੰਨਾ ਘਟੀਆ ਹੋਏਗਾ, ਮੈਂ ਨਹੀਂ ਸੀ ਜਾਣਦਾ ਵੀ ਤੂੰ ਇੰਨਾ ਲੂੰਬੜ ਚਾਲਾਂ ਚੱਲਣ ਵਾਲਾ ਘਟੀਆ ਇਨਸਾਨ ਹੈ।
ਵਗਰ ਹਰ ਗਿਜ ਈ ਰਹਿ ਨਾ ਯਾਰਦ ਬਹਿਚ,
ਵਰਨਾ ਮੈਂ ਕਿਉਂ ਆਨੰਦਪੁਰ ਦਾ ਕਿਲਾ ਛੱਡਦਾ, ਕਿਉਂ ਆਪਣੇ ਪਰਿਵਾਰ ਨੂੰ ਸ਼ਹੀਦ ਕਰਾਂਦਾ, ਕਿਉਂ ਆਪਣੇ ਬੱਚਿਆਂ ਨੂੰ ਨੀਹਾਂ 'ਚ ਚਿਣਵਾਉਂਦਾ। ਮੈਂ ਆਪਣਾ ਸਭ ਕੁਛ ਵਾਰ ਬੈਠਾ ਤੇਰੇ ਤੇ ਇਤਬਾਰ ਕਰਕੇ ਔਰੰਗਜ਼ੇਬ, ਤੂੰ ਕਸਮਾਂ ਖਾਧੀਆਂ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਘੇਰ ਰਹੇ ਹੈ ਪੂਰੀ ਤਰ੍ਹਾਂ। ਜਿਸ ਬਾਦਸ਼ਾਹ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਸੀ, ਉਹਨਾਂ ਦੇ ਘੜੇ ਭਰ ਚੁੱਕੇ ਹੈ, ਹੁਣ ਮਾਰਨ ਤੇ ਲੱਗੇ ਹੈ। ਭਾਈ ਸਾਹਿਬ ਨੇ ਲਿਖਿਆ, ਭਾਈ ਸੰਤੋਖ ਸਿੰਘ ਹੋਰਾਂ ਨੇ, ਇਹੀ ਗੱਲ ਚੱਲੀ ਸੀ ਕਿ ਮਹਾਰਾਜ ਔਰੰਗਜ਼ੇਬ ਨੂੰ ਤਾਂ ਤੁਸੀਂ ਮਾਰਦੇ ਨਹੀਂ, ਮੁਗਲਾਂ ਦੀ ਜੜ ਕਿਵੇਂ ਪੱਟੀ ਜਾਏਗੀ। ਤੇ ਮਹਾਰਾਜ ਨੇ ਫਿਰ ਕਿਹਾ ਹੁਣ ਮਾਰ ਦਿੰਦੇ ਆ ਜਫ਼ਰਨਾਮਾ ਲਿਖ ਕੇ। ਸੋ ਹੁਣ ਜ਼ਾਲਮ ਦੀ ਜੜ ਪੁੱਟਣ ਲੱਗੇ ਆ, ਇਸ ਕਰਕੇ ਉਹਨੂੰ ਪਾਤਸ਼ਾਹ ਉਹਦੀਆਂ ਕਮਜ਼ੋਰੀਆਂ ਦੱਸ ਰਹੇ ਨੇ। ਨਾਦਾਨਮ ਕਈ ਮਰਦ ਰੋ ਬਾਹੇ ਪੇਚ, ਮੈਂ ਨਹੀਂ ਸੀ ਸਮਝਦਾ ਵੀ ਇੰਨਾ ਘਟੀਆ ਬੰਦਾ ਤੂੰ, ਜੇ ਮੈਨੂੰ ਪਤਾ ਹੁੰਦਾ ਵੀ ਤੂੰ ਲੂੰਬੜ ਚਾਲਾਂ ਚੱਲਣੀਆਂ ਤਾਂ ਮੈਂ ਆਨੰਦਪੁਰ ਦਾ ਕਿਲਾ ਨਾ ਛੱਡਦਾ।
ਹਰਾ ਕਸੇ ਕੇ ਕੌਲੇ ਕੂਰਾ ਆਇਆ ਦੱਸ।
ਔਰੰਗਜ਼ੇਬ ਸ਼ਰਾ ਵੀ ਕਹਿੰਦੀ ਹੈ, ਹਰ ਧਰਮ ਕਹਿੰਦਾ ਹੈ, ਹਰ ਇਨਸਾਨ ਜਾਣਦਾ ਇਹ ਗੱਲ ਨੂੰ ਕਿ ਜਿਹੜਾ ਬੰਦਾ ਕਿਸੇ ਕਸਮ ਕੁਰਾਨ ਦੇ ਉੱਤੇ ਇਤਬਾਰ ਕਰ ਲਵੇ, ਕਿਸੇ ਧਾਰਮਿਕ ਸਹੁੰ ਨੂੰ ਮੰਨ ਲਵੇ, ਯਾਨੀ ਜਿਹੜਾ ਵਿਸ਼ਵਾਸ ਕਰੇ ਵੀ ਇਹ ਬੰਦੇ ਨੇ ਸਹੁੰ ਪਾਈ ਹੈ ਤੇ ਆਪਾਂ ਹੁਣ ਇਹਦੀ ਗੱਲ ਮੰਨਣੀ ਹੈ, ਜਿਹੜਾ ਕੁਰਾਨ ਦੀ ਕਸਮ ਤੇ ਧਰਮ ਗ੍ਰੰਥਾਂ ਦੀ ਸਹੁੰ ਤੇ ਵਿਸ਼ਵਾਸ ਕਰਦਾ ਹੈ,
ਨਜੋ ਬਸਤ ਨੋ ਕੁਸਤਨੀ ਬਾਏ ਦਾਸ।
ਮਹਾਰਾਜ ਕਹਿੰਦੇ ਨਾ ਤਾਂ ਉਸ ਬੰਦੇ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ, ਬਸਤ ਨੂੰ ਬੰਨ ਲੈਣਾ, ਕਾਬੂ ਕਰ ਲੈਣਾ, ਤੇ ਨਾ ਹੀ ਕੁਸਤਨੀ ਮਾਰਨਾ ਵੀ ਨਹੀਂ ਚਾਹੀਦਾ, ਕਿਉਂਕਿ ਉਹਨੇ ਤੁਹਾਡੀ ਸਹੁੰ ਤੇ ਇਤਬਾਰ ਕੀਤਾ। ਔਰੰਗਜ਼ੇਬ ਅਸੀਂ ਤੇਰੀ ਸਹੁੰ ਤੇ ਇਤਬਾਰ ਕੀਤਾ ਹੈ, ਨਾ ਤਾਂ ਤੇਰਾ ਫਰਜ਼ ਸੀ ਕਿ ਸਾਡੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਦਾ, ਨਾ ਸਾਡੀ ਬੁੱਢੀ ਮਾਂ ਨੂੰ ਗ੍ਰਿਫ਼ਤਾਰ ਕਰਦਾ, ਤੇ ਨਾ ਹੀ ਕੁਸਤਨੀ ਕੋਹ ਦੇਣਾ। ਕੁਸਤਨੀ ਫਾਰਸੀ ਚ ਕੋਹ ਦੇਣ ਨੂੰ ਕਹਿੰਦੇ ਆ, ਮਾਰ ਦੇਣਾ, ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਮਾਰਨਾ ਵੀ ਨਹੀਂ ਸੀ ਚਾਹੀਦਾ। ਕਹਿਣ ਦਾ ਭਾਵੇ ਹੈ ਵੀ ਜਿਹੜਾ ਬੰਦਾ ਸਹੁੰ ਮੰਨ ਗਿਆ, ਤੇਰੀ ਸਹੁੰ ਤੇ ਤਬਾਹ ਕਰ ਲਿਆ ਸੀ, ਕਿਲਾ ਛੱਡ ਦਿੱਤਾ, ਤੇਰਾ ਫਰਜ਼ ਨਹੀਂ ਸੀ ਤੂੰ ਇੱਦਾਂ ਕਰਦਾ। ਇੱਕ ਪਾਸੇ ਫੌਜਾਂ ਭੇਜੀਆਂ, ਜੰਗ ਹੋਇਆ, ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹੀਦ ਕੀਤੇ, ਬਹੁਤ ਸਾਰੇ ਪਰਿਵਾਰ ਸਰਸਾ ਚ ਰੁੜ ਗਏ, ਜਿਹੜੇ ਤੁਹਾਡੇ ਸਿਪਾਹੀਆਂ ਦੇ ਹੱਥ ਆਏ ਤੁਸੀਂ ਕੋਹ ਦਿੱਤੇ, ਔਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ, ਯਾਨੀ ਕਸਮਾਂ ਜਿਹੜੀਆਂ ਖਾਧੀਆਂ ਸੀ ਉਹਨਾਂ ਸਾਰੀਆਂ ਤੇ ਤੂੰ ਪੂਰਾ ਨਹੀਂ ਉਤਰਿਆ, ਕੋਈ ਵੀ ਬਚਨ ਤੂੰ ਪੂਰਾ ਨਹੀਂ ਕੀਤਾ।
ਬਰੰਗੇ ਮਗਸ ਸਾਪੂਸ ਆਮ ਦੰਦ।
ਮਹਾਰਾਜ ਕਹਿੰਦੇ ਸਾਰੀਆਂ ਕਸਮਾਂ ਭੁਲਾ ਕੇ ਬੰਨਣ ਵਾਸਤੇ ਤੇ ਮਾਰਨ ਵਾਸਤੇ 10 ਲੱਖ ਫੌਜ ਚਮਕੌਰ ਪਹੁੰਚ ਗਈ। ਬਰੰਗੇ ਮਗਸ ਸ਼ਾਪੋਸ਼ਾਮਦਨ, ਸ਼ਾਪੋਸ਼ ਦਾ ਮਤਲਬ ਹੈ ਕਾਲੇ ਰੰਗ ਦੀਆਂ ਵਰਦੀਆਂ, ਕਾਲੀਆਂ ਵਰਦੀਆਂ ਪਾਈਆਂ ਹੋਈਆਂ, ਕਾਲੇ ਕੱਪੜੇ ਪਾਏ 10 ਲੱਖ ਬੰਦੇ ਸ੍ਰੀ ਚਮਕੌਰ ਸਾਹਿਬ ਨੂੰ ਘੇਰਾ ਪਾ ਬੈਠੇ। ਹੁਣ ਮਹਾਰਾਜ ਚਮਕੌਰ ਦੀ ਗੱਲ ਦੱਸ ਰਹੇ ਹੈ, ਜੋ ਉੱਥੇ ਭਾਣੇ ਵਰਤੇ ਨੇ ਉਹ ਵਰਣਨ ਕਰ ਰਹੇ ਹੈ। ਇੱਕ ਪਾਸੇ ਸਾਡੇ 40 ਭੁੱਖੇ ਭਾਣੇ ਸ਼ੇਰ, ਦੂਜੇ ਪਾਸੇ ਤੇਰੀ 10 ਲੱਖ ਫੌਜ ਆ ਗਈ।
ਬਾਯਕ ਬਾਰ ਗੀ ਦਰ ਖਰੋਸ ਆਮਦਨ,
ਯਕ ਬਾਰ ਇੱਕੋ ਵਾਰੀ, ਬਾਯਕ ਬਾਰ ਗੀ ਦਰ ਖਰੋਸ ਆਮਦਨ, ਇੱਕੋ ਵਾਰੀ ਹੱਲਾ ਕਰਕੇ ਆ ਪਏ। ਉਹਨਾਂ ਨੇ ਐਸਾ ਭਾਰੀ ਹੱਲਾ ਕੀਤਾ, ਨਾ ਤਾਂ ਸੂਚਿਤ ਕੀਤਾ ਵੀ ਤੁਸੀਂ ਤਗੜੇ ਹੋ ਜਾਓ, ਨਾ ਉਹਨਾਂ ਨੇ ਆਖਿਆ ਵੀ ਤੁਸੀਂ ਆਪਣਾ ਬਚਾਅ ਕਰ ਲਓ। ਉਹਨਾਂ ਨੇ ਆ ਕੇ ਘੇਰਾ ਪਾਇਆ ਤੇ ਗੋਲੀਆਂ ਦੀ ਵਰਖਾ ਸ਼ੁਰੂ ਕਰ ਦਿੱਤੀ, ਜੰਗ ਸ਼ੁਰੂ ਕਰ ਦਿੱਤਾ।
ਹਰ ਆਕਾਸ ਕੇ ਜੇ ਦੀਵਾਰ ਆਮਦ ਬਿਰੂ।
ਮਹਾਰਾਜ ਕਹਿਣ ਲੱਗੇ ਉਹ ਚਮਕੌਰ ਦੀ ਗੜੀ ਵਿੱਚ ਅਸੀਂ ਘਿਰ ਗਏ, ਤੇਰੀਆਂ ਫੌਜਾਂ ਨੇ ਗੋਲੀਆਂ ਤੀਰਾਂ ਦਾ ਮੀਂਹ ਵਰਾਉਣਾ ਸ਼ੁਰੂ ਕੀਤਾ। ਸੂਬਾ ਵਜ਼ੀਰ ਖਾਨ ਕਹਿਣ ਲੱਗਾ, ਇਸ ਤਰ੍ਹਾਂ ਕਰੋ, ਪੌੜੀਆਂ ਲਾਓ ਤੇ ਅੰਦਰ ਵੜ ਜਾਓ, 40 ਬੰਦੇ ਹਨ ਤੁਹਾਡੇ ਸਾਹਮਣੇ, 40 ਬੰਦੇ ਕੀ ਕਰ ਲੈਣਗੇ। ਤੇ ਨਾਰ ਖਾਨ ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਸ਼ੇਰ ਮੁਹੰਮਦ, ਉਹਦਾ ਭਰਾ, 4 ਭਰਾ ਸਨ ਮਲੇਰਕੋਟਲੇ ਵਾਲੇ, ਵੱਡੇ ਦਾ ਨਾਮ ਸੀ ਸ਼ੇਰ ਮੁਹੰਮਦ, ਦੂਜੇ ਦਾ ਨਾਂ ਸੀ ਖਵਾਜ਼ਾ ਮਹਿਮੂਦ ਅਲੀ ਖਾਨ। ਮਲੇਰਕੋਟਲੇ 'ਚ ਸ਼ੇਰ ਮੁਹੰਮਦ ਰਾਜ ਕਰਦਾ ਸੀ ਅਤੇ ਖਵਾਜ਼ਾ ਮਹਿਮੂਦ ਅਲੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਦਾ ਵੱਡਾ ਜਰਨੈਲ ਸੀ। ਤੀਜਾ ਭਰਾ ਨਾਰ ਖਾਂ ਵੀ ਇਹਨਾਂ ਦੀਆਂ ਫੌਜਾਂ ਵਿੱਚ ਵੱਡਾ ਜਰਨੈਲ ਸੀ। ਚੌਥਾ ਗਨੀ ਖਾਂ ਵੀ ਇਹਨਾਂ ਫੌਜਾਂ ਦਾ ਜਰਨੈਲ ਸੀ। ਚਾਰੇ ਭਰਾ ਮਲੇਰਕੋਟਲੇ ਵਾਲੇ ਚਮਕੌਰ ਦੀ ਲੜਾਈ 'ਚ ਗੁਰੂ ਨਾਲ ਲੜਨ ਆਏ ਸਨ। ਸਾਹਿਬ ਕਲਗੀਧਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਜਾਂ ਸ਼ਹੀਦ ਕਰਨ ਦਾ ਇਰਾਦਾ ਜਿੱਥੇ ਸੂਬੇ ਵਜ਼ੀਰ ਖਾਂ ਦਾ ਸੀ, ਉੱਥੇ ਮਲੇਰਕੋਟਲੇ ਵਾਲਿਆਂ ਦਾ ਵੀ ਸੀ। ਸੂਬਾ ਜ਼ਬਰਦਸਤ ਖਾਨ ਲਾਹੌਰ, ਸੂਬਾ ਜਲੰਧਰ, ਸੂਬਾ ਕਸ਼ਮੀਰ, ਸੂਬਾ ਮੁਲਤਾਨ, ਸੂਬਾ ਪਿਸ਼ੌਰ, ਬਾਈ ਧਾਰ ਦੇ ਰਾਜੇ, ਦਿੱਲੀ ਦਾ ਸੂਬਾ, ਸਹਾਰਨਪੁਰ ਦਾ ਸੂਬਾ, 10 ਲੱਖ ਫੌਜ ਐਵੇਂ ਇਕੱਠੀ ਨਹੀਂ ਹੁੰਦੀ। ਇਹ ਸਾਰੀ ਫੌਜ ਇਕੱਠੀ ਹੋ ਕੇ ਸ੍ਰੀ ਚਮਕੌਰ ਸਾਹਿਬ ਪਹੁੰਚੀ ਸੀ। ਖਵਾਜ਼ਾ ਮਹਿਮੂਦ ਅਲੀ, ਨਾਰ ਖਾਨ, ਗਨੀ ਖਾਨ ਖਾਨਾ ਪਠਾਣਾ ਦੀ ਫੌਜ ਲੈ ਕੇ ਅੱਗੇ ਵਧੇ। ਇਹਨਾਂ ਨੇ ਪੌੜੀਆਂ ਲਾਈਆਂ ਕਿ ਚਮਕੌਰ ਦੀ ਗੜੀ ਦੇ ਅੰਦਰ ਵੜ ਜਾਈਏ, ਉੱਚੀ ਗੜੀ ਸੀ, ਅੰਦਰ ਵੜ ਕੇ ਸਿੱਖਾਂ ਨੂੰ ਦੱਬ ਲਈਏ। ਬਾਂਸ ਦੀਆਂ ਪੌੜੀਆਂ ਲਿਆ ਲਿਆ ਕੇ ਦੌੜ ਦੌੜ ਕੇ ਨਾਲ ਲਾ ਕੇ ਜਦੋਂ ਉੱਪਰ ਚੜ੍ਹਨ ਲੱਗੇ ਤਾਂ ਮਹਾਰਾਜ ਕਹਿੰਦੇ, ਹਾਰਾਂ ਕਸ ਦੇ ਦੇਵਾਰ ਆਮਦ ਬੇਰੂ, ਜਿਹੜਾ ਉਸ ਦੀਵਾਰ ਤੋਂ ਥੋੜਾ ਜਿਹਾ ਉੱਚਾ ਹੋਇਆ,
ਬਖੁਰਦਨ ਯਕੇ ਤੀਰ ਸ਼ੁੱਧ ਗਰਕ ਖੂਨ।
ਮਹਾਰਾਜ ਉੱਤੇ ਬੈਠੇ ਸੀ ਮਮਟੀ ਵਿੱਚ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਆਲਮ ਸਿੰਘ, ਬਾਕੀ ਸਾਰੇ ਸਿੰਘ ਵਾਰੀ ਵਾਰੀ ਮੋਰਚੇ ਬੰਦੀ ਕਰਕੇ ਤੀਰਾਂ ਦੀ ਵਰਖਾ ਕਰ ਰਹੇ ਸਨ। ਮਹਾਰਾਜ ਕਹਿੰਦੇ, ਜਰਾਕ ਜਿਹੜਾ ਉਹ ਸਿਰ ਉੱਚਾ ਕਰਦਾ ਸੀ, ਬਖੁਰਦਨ ਯਕੇ ਤੀਰ ਸ਼ੁੱਧ ਗਰਕ ਖੂਨ, ਉਹ ਖੂਨ ਵਿੱਚ ਗਰਕ ਹੋ ਜਾਂਦਾ ਸੀ, ਉਹਨੂੰ ਅਸੀਂ ਇੱਕ ਤੀਰ ਬਖਸ਼ ਦਿੰਦੇ ਸੀ, ਇੱਕ ਤੀਰ ਮਾਰਦੇ ਸੀ, ਉਹ ਤੜਫ ਕੇ ਜ਼ਮੀਨ 'ਤੇ ਜਾ ਡਿੱਗਦਾ ਸੀ, ਲਹੂ ਲੁਹਾਣ ਹੋ ਜਾਂਦਾ ਸੀ। ਇੱਕੋ ਤੀਰ ਦੇ ਨਾਲ ਮਹਾਰਾਜ ਨੇ 10-10 ਛਾਤੀਆਂ ਪਾਰ ਕੀਤੀਆਂ। 6ਵੇਂ ਪਾਤਸ਼ਾਹ ਦੇ ਤੀਰ ਬਾਰੇ ਵੀ ਆਪਾਂ ਸੁਣਦੇ ਹਾਂ ਅਤੇ 10ਵੇਂ ਪਾਤਸ਼ਾਹ ਜੀ ਦੇ ਬਾਰੇ ਵੀ ਕਿ ਐਸੀ ਮਹਾਰਾਜ ਦੇ ਕਮਾਣ ਦੀ ਤੜ ਸੀ। ਸਾਧ ਸੰਗਤ, ਸ਼ਸਤਰਾਂ ਦਾ ਭੇਦ ਸ਼ਸਤਰਾਂ 'ਚ ਰਹਿ ਕੇ ਆਉਂਦਾ। ਤੀਰ ਕਮਾਣ ਜਿਹੜਾ ਹੁੰਦਾ ਨਾ, ਉਹਦੀ ਜਿਹੜੀ ਛੜ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਕਮਾਣ ਲਈ ਜ਼ੋਰ ਲੱਗਦਾ। ਜਿਹੜਾ ਸਤਿਗੁਰਾਂ ਦਾ ਕਮਾਣ ਸੀਗਾ ਉਹਦੇ 225 ਕਿਲੋ ਵਜ਼ਨ ਇੱਧਰ ਪਾ ਦਿਓ ਅਤੇ 225 ਕਿਲੋ ਵਜ਼ਨ ਇੱਧਰ ਪਾ ਦਿਓ ਅਤੇ ਤਾਂ ਮਾੜਾ ਜਿਹਾ ਲਿਫਦਾ ਸੀ ਅਤੇ ਸਤਿਗੁਰੂ ਇੱਦਾਂ ਖਿੱਚ ਕੇ ਉਹਦੇ ਤੰਦੀ ਵੀ ਚਾੜ ਦਿੰਦੇ ਸਨ, ਫਿਰ ਉਹਨੂੰ ਖਿੱਚ ਕੇ ਕੰਨਾਂ ਤਾਈਂ ਲਿਆਉਂਦੇ ਸਨ ਅਤੇ ਤੀਰ ਛੱਡਦੇ ਸਨ। ਜਿੰਨੀ ਜ਼ਿਆਦਾ ਤੜ ਹੋਵੇਗੀ ਕਮਾਣ ਦੀ, ਉਹਨਾਂ ਤੀਰ ਜ਼ਰੂਰ ਜਾਏਗਾ, ਔਰ ਜਿੰਨੀ ਜ਼ਿਆਦਾ ਤੜ ਹੋਏਗੀ ਉਨੀ ਉਹ 'ਚ ਤਾਕਤ ਹੋਏਗੀ। ਪਾਤਸ਼ਾਹ ਆਪਣੇ ਡੋਲਿਆਂ ਦੇ ਬਲ ਨਾਲ ਕੰਨਾਂ ਤੇ ਖਿੱਚ ਕੇ ਤੀਰ ਮਾਰਦੇ ਸੀ। 7 ਮੀਲ ਤੱਕ ਤੀਰ ਮਾਰਿਆ ਮਹਾਰਾਜ ਨੇ। 6ਵੇਂ ਪਾਤਸ਼ਾਹ ਦਾ ਅਸਥਾਨ ਤੁਸੀਂ ਜਾ ਕੇ ਵੇਖੋ, ਸ੍ਰੀ ਬਾਬਾ ਗੁਰਦਿੱਤਾ ਜੀ ਦਾ ਦਿਉਰਾ ਕੀਰਤਪੁਰ ਸਾਹਿਬ ਵਿੱਚ ਹੈ, ਉਹਦੇ ਨਾਲ ਹੀ ਇੱਕ ਗੁਰਦੁਆਰਾ ਪੌੜੀਆਂ ਦੇ ਵਿਚਕਾਰ ਆਉਂਦਾ ਤੀਰ ਸਾਹਿਬ। ਜਦੋਂ ਬਾਬੇ ਗੁਰਦਿੱਤੇ ਦੀਆਂ ਪੌੜੀਆਂ ਚੜ੍ਹੀ ਦੀਆਂ ਨਾ, ਸੱਜੇ ਪਾਸੇ ਆਉਂਦਾ, ਉੱਥੋਂ ਪਹਾੜ ਤੋਂ ਤੀਰ ਮਾਰਿਆ ਅਤੇ ਪਤਾਲਪੁਰੀ ਸਾਹਿਬ ਆ ਕੇ ਡਿੱਗਾ। 6ਵੇਂ ਪਾਤਸ਼ਾਹ ਨੇ ਪਤਾਲਪੁਰ ਤੀਰ ਉੱਥੇ ਪ੍ਰਗਟ ਕੀਤਾ ਸੀ ਤੀਰ ਮਾਰ ਕੇ ਸਥਾਨ। ਅਤੇ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਜੀ ਨੇ ਵੀ ਇੱਦਾਂ ਕੀਤਾ, ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ, ਬਹੁਤ ਦੂਰ ਅਨੰਦਪੁਰ ਸਾਹਿਬ ਤੋਂ ਬਹਿ ਕੇ ਨਾ ਸ਼ਤਰੰਜ ਖੇਡ ਰਹੇ ਅਤੇ ਗੱਲਾਂ ਮਾਰ ਰਹੇ। ਪਾਤਸ਼ਾਹ ਕਿਲ੍ਹੇ ਆਨੰਦਗੜ੍ਹ ਦੇ ਉੱਪਰ ਚੜ੍ਹ ਕੇ ਦੂਰਬੀਨ ਲਾ ਕੇ ਦੇਖਣ ਲੱਗ ਪਏ, ਕਿਉਂਕਿ ਦੂਰਬੀਨ ਜਿਹੜੀ ਹੈ ਨਾ ਇਹ 16ਵੀਂ ਸਦੀ ਦੇ ਵਿੱਚ ਈਸਟ ਇੰਡੀਆ ਕੰਪਨੀ ਲੈ ਕੇ ਗਈ ਸੀ ਇੰਡੀਆ ਦੇ ਵਿੱਚ 6ਵੇਂ ਪਾਤਸ਼ਾਹ ਦੇ ਟਾਈਮ 'ਤੇ। 10ਵੇਂ ਪਾਤਸ਼ਾਹ ਦੇ ਸਮੇਂ ਤੱਕ ਦੂਰਬੀਨਾਂ ਬਹੁਤ ਜ਼ਿਆਦਾ ਪ੍ਰਚਲਿਤ ਹੋ ਚੁੱਕੀਆਂ ਸਨ। ਸਤਿਗੁਰਾਂ ਨੇ ਦੂਰਬੀਨ ਅੱਖਾਂ ਨੂੰ ਲਾਈ ਅਤੇ ਦੁਸ਼ਮਣ ਦੇ ਮੋਰਚੇ ਵੇਖਦੇ 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 ਨਿਗਾਹ ਮਾਰੀ। ਰਾਜਾ ਭੀਮ ਚੰਦ, ਉਹਦਾ ਪੁੱਤਰ ਅਜਮੇਰ ਚੰਦ, ਜ਼ਬਰਦਸਤ ਖਾਨ, ਸੂਬਾ ਵਜ਼ੀਰ ਖਾਨ, ਬੜੇ ਬੜੇ ਜਰਨੈਲ ਬੈਠੇ ਨੇ, ਗੱਲਾਂ ਬਾਤਾਂ ਕਰ ਰਹੇ ਨੇ। ਸਤਿਗੁਰਾਂ ਨੇ ਪੱਥੇ 'ਚੋਂ ਤੀਰ ਕੱਢਿਆ, ਕਮਾਣ ਵਿੱਚ ਚਾੜਿਆ। ਜਿਹੜੇ ਉਹ ਪਲੰਘ 'ਤੇ ਵੱਡੇ ਸਾਰੇ ਤਖ਼ਤ ਪੋਸ਼ 'ਤੇ ਬੈਠੇ ਸਨ ਉਹਦੇ ਪਾਵੇ ਦੇ ਵਿੱਚ ਤੀਰ ਮਾਰਿਆ। ਜਦੋਂ ਛੜਾਕੇ ਛੱਡਦਾ ਤੀਰ ਆਇਆ ਵੱਜਾ ਤੇ ਇਕਦਮ ਉਹ ਠੰਬਰ ਗਏ ਵੀ ਇੱਥੇ ਗੁਰੂ ਗੋਬਿੰਦ ਸਿੰਘ ਦਾ ਤੀਰ ਆ ਗਿਆ। ਮਹਾਰਾਜ ਦੇ ਤੀਰ ਦੀ ਨਿਸ਼ਾਨੀ ਸੀ ਇੱਕ ਸਵਾ ਤੋਲਾ ਸੋਨਾ ਤੀਰ ਦੇ ਨਾਲ ਲਾਉਂਦੇ ਸਨ। ਹਰ ਤੀਰ ਨੂੰ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੋ ਤੀਰ ਪਏ। ਉਹ ਤੀਰ ਨੂੰ ਸੋਨਾ ਕਿਉਂ ਲਾਉਂਦੇ ਸਨ? ਜੇ ਦੁਸ਼ਮਣ ਮਰ ਜਾਵੇ ਉਹਦੇ ਘਰ ਵਾਲੇ ਕਫਨ ਪਾ ਸਕਣ, ਜੇ ਦੁਸ਼ਮਣ ਜ਼ਖਮੀ ਹੋ ਜਾਵੇ ਤੇ ਆਪਣਾ ਇਲਾਜ ਕਰਾ ਲਵੇ। ਹੈ ਕੋਈ ਐਸਾ ਸਤਿਗੁਰੂ ਜਿਹੜਾ ਦੁਸ਼ਮਣ ਦਾ ਵੀ ਭਲਾ ਮਨਾਵੇ? ਸਤਿਗੁਰੂ ਸਭਨਾ ਦਾ ਭਲਾ ਮਨਾਏਗਾ, ਇਸ ਦਾ ਬੁਰਾ ਕਿਉਂ ਹੋਵੇ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੀਰ ਪਛਾਣ ਕੇ ਰਾਜੇ ਹਟ ਕੇ ਪਰਾਂ ਖਲੋ ਗਏ, ਡਰ ਕੇ ਜੇ ਗੁਰੂ ਦੂਸਰਾ ਤੀਰ ਮਾਰੇਗਾ ਤੇ ਮਾਰ ਦੇਵੇਗਾ, ਇਹ ਗੁਰੂ ਇੰਨੀ ਦੂਰੋਂ ਤੀਰ ਮਾਰ ਸਕਦਾ ਹੈ, ਇਹਦਾ ਮਤਲਬ ਹੈ ਗੁਰੂ ਕੋਲ ਕੋਈ ਕਰਾਮਾਤ ਹੈ। ਗੁਰੂ ਕਰਾਮਾਤ ਨਾਲ ਤੀਰ ਛੱਡਦਾ ਹੈ। ਸਾਹਿਬ ਕਲਗੀਧਰ ਪਾਤਸ਼ਾਹ ਅੰਤਰਜਾਮੀ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਠੀ ਲਿਖੀ, ਚਿੱਠੀ 'ਚ ਲਿਖਿਆ ਵੀ ਇਹ ਕੋਈ ਕਰਾਮਾਤ ਨਹੀਂ ਹੈ, ਇਹ ਮੇਰਾ ਕਰਤੱਵ ਹੈ, ਇਹ ਮੇਰਾ ਅਭਿਆਸ ਹੈ, ਇਹ ਮੇਰੀ ਵਿੱਦਿਆ, ਮੇਰੇ ਗੁਰੂ ਦੀ ਦਾਤ ਹੈ। ਉਹ ਚਿੱਠੀ ਬੰਨ ਕੇ ਤੀਰ ਦੇ ਨਾਲ ਦੂਜਾ ਤੀਰ ਉਸੇ ਹੀ ਜਗ੍ਹਾ ਤੇ ਦਰਖਤ ਦੇ ਵਿੱਚ ਮਾਰਿਆ ਜਿੱਥੇ ਉਹ ਥੱਲੇ ਬਹਿ ਕੇ ਖੇਡ ਰਹੇ ਸੀ ਸ਼ਤਰੰਜ। ਦੂਜਾ ਤੀਰ ਜਦੋਂ ਵੱਜਾ ਉਹਨੂੰ ਚਿੱਠੀ ਵੇਖੀ, ਪਹਿਲਾਂ ਕੋਈ ਡਰ ਕੇ ਲੁੱਕ ਕੇ ਬੈਠੇ ਸੀਗੇ, ਹੌਸਲਾ ਕਰਕੇ ਤੀਰ ਨਾਲ ਚਿੱਠੀ ਖੋਲੀ, ਪੜ੍ਹਿਆ, ਗੁਰੂ ਸਾਹਿਬ ਨੇ ਲਿਖਿਆ ਸੀ ਰਾਜਿਓ ਇਹ ਮੇਰੀ ਕਰਾਮਾਤ ਨਹੀਂ, ਇਹ ਮੇਰਾ ਕਰਤੱਵ ਹੈ, ਇਹ ਮੇਰੀ ਵਿੱਦਿਆ ਹੈ। ਉਹ ਪੜ੍ਹ ਕੇ ਫੇਰ ਸ਼ਸ਼ੋਕ ਪੰਜ ਵਿੱਚ ਪੈ ਗਏ। ਕਹਿੰਦੇ ਇੱਕ ਪਾਸੇ ਕਹਿੰਦਾ ਕਿ ਕਰਾਮਾਤ ਨਹੀਂ, ਕਰਾਮਾਤ ਨਹੀਂ, ਸੱਤ ਮੀਲ ਦੂਰ ਦੀ ਗੱਲ ਕਿਵੇਂ ਸੁਣ ਰਿਹਾ? ਆਖੋ ਸ੍ਰੀ ਵਾਹਿਗੁਰੂ। ਰਾਜੇ ਹੈਰਾਨ ਨੇ, ਇੱਕ ਪਾਸੇ ਗੁਰੂ ਕਹਿੰਦਾ ਵੀ ਕਰਾਮਾਤ ਨਹੀਂ, ਸੱਤ ਮੀਲ ਦੂਰ ਬੈਠਾ ਗੱਲਾਂ ਕਿਵੇਂ ਇੱਥੋਂ ਸਾਡੀਆਂ ਸੀ ਜਿਹੜੀਆਂ ਕਰ ਰਹੇ ਹਾਂ, ਸੁਣ ਕਿਵੇਂ ਰਿਹਾ? ਫਿਰ ਲਿਖਿਆ ਸੀ ਵੀ ਅਸੀਂ ਇਹ ਤੀਰ ਦੇ ਨਾਲ ਤੁਹਾਨੂੰ ਮਾਰ ਸਕਦੇ ਸੀ, ਪਰ ਅਸੀਂ ਮਾਰਨਾ ਨਹੀਂ, ਇੱਦਾਂ ਮਾਰਾਂਗੇ ਤੇ ਮੈਦਾਨੇ ਜੰਗ 'ਚ ਲਲਕਾਰ ਕੇ ਮਾਰਾਂਗੇ, ਸੁੱਤੇ ਪਿਆਂ ਨੂੰ ਨਹੀਂ ਅਸੀਂ ਮਾਰਦੇ। ਮਾਰਨ ਵਾਸਤੇ ਨਹੀਂ, ਅਸੀਂ ਪਹਿਲਾ ਤੀਰ ਪਾਵੇ 'ਚ ਮਾਰਿਆ ਸੀ, ਦੂਜਾ ਤੀਰ ਦਰਖਤ 'ਚ ਮਾਰ ਰਹੇ ਹਾਂ, ਇਹ ਵੀ ਨਹੀਂ ਵੀ ਨਿਸ਼ਾਨਾ ਖੁੰਝੇਗਾ, ਦੱਸ ਕੇ ਮਾਰਿਆ ਵੀ ਹੁਣ ਆਹ ਦੂਜਾ ਜਿਹੜਾ ਤੁਹਾਨੂੰ ਦਰਖਤ 'ਚੋਂ ਮਿਲਿਆ ਕਿ ਨਹੀਂ ਮਿਲਿਆ? ਉਹ ਹੈਰਾਨ ਸਨ। ਸੋ ਗੁਰੂ ਦੀ ਗੱਤ ਨੂੰ ਗੁਰੂ ਜਾਣਦਾ ਹੈ। ਆਖੋ ਸ੍ਰੀ ਵਾਹਿਗੁਰੂ। ਪ੍ਰਭ ਕੀ ਗੱਤ ਨੇ ਕੋ ਜਾਣੈ, ਜੋਗੀ ਜਤੀ ਤਪੀਪਾ ਚਹਾਰੇ ਅਰਬ ਲੋਕ ਸਿਆਣੇ। ਪਰਮੇਸ਼ਰ ਦੀਆਂ ਗੱਲਾਂ ਨੂੰ ਪਰਮੇਸ਼ਰ ਜਾਣਦਾ, ਸਿਆਣਿਆਂ ਦੇ ਵੱਸ ਦੀ ਗੱਲ ਨਹੀਂ। ਸਿਆਣਪ ਜਿੰਨੀ ਮਰਜ਼ੀ ਲਈ ਫਿਰੋ, ਪਰਮਾਤਮਾ ਦੇ ਘਰ ਕੁਛ ਵੀ ਬੁੱਕਤ ਨਹੀਂ ਰੱਖਦੀ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਟੱਠੀ ਤੇ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ ਰਸ ਤੇ ਸਰੂਰ ਚੜੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇਹ ਤੇ ਪਿਆਰ ਔਰ ਭਗਤੀ ਦੀਆਂ ਖੇਡਾਂ ਹਨ। ਗੁਰੂ ਸਾਹਿਬ ਜੀ ਦੀ ਸਮਰੱਥਾ, ਗੁਰੂ ਸਾਹਿਬ ਜੀ ਦੀ ਤਾਕਤ ਦਾ ਕੋਈ ਅੰਤ ਨਹੀਂ ਹੈ। ਬੇਅੰਤ ਕਲਾ ਦੇ ਮਾਲਕ, ਉਹ ਜਿਹੜਾ ਕਮਾਣ ਜਿਹਦੇ ਇੱਕ ਪਾਸੇ ਨੌ ਟੰਕ ਲਿਖਿਆ, ਨੌ ਟੰਕ, ਇੱਕ ਟੰਕ 25 ਸੇਰ ਦਾ ਹੁੰਦਾ ਜੇ, ਨੌ ਟੰਕ 225 ਸੇਰ ਇੱਕ ਪਾਸੇ ਪਾ ਦਿਓ ਤੇ 225 ਸੇਰ ਦੂਜੇ ਪਾਸੇ ਪਾ ਦਿਓ, ਤਾਂ ਉਹਦੀ ਜਿਹੜੀ ਕਮਾਣ ਹੈ ਉਹ ਮਾਮੂਲੀ ਜੀ ਲਚਕ ਦਿੰਦੀ ਹੈ, ਸਿਰਫ ਲਚਕ ਦਿੰਦੀ ਹੈ। ਉਹਨੂੰ ਸਤਿਗੁਰੂ ਜੀ ਚਿੱਲਾ ਵੀ ਚਾੜ ਦਿੰਦੇ ਹੈ ਤੇ ਖਿੱਚ ਕੇ ਕੰਨਾਂ ਤਾਈ ਤੀਰ ਛੱਡਦੇ ਹੈ। ਹੁਣ ਮਹਾਰਾਜ ਦਾ ਤੀਰ ਫਿਰ ਦਸਾਂ ਦਸਾਂ ਚੋਂ ਕਿਉਂ ਨਹੀਂ ਲੰਘੇਗਾ? ਪਾਰ ਜਾਂਦਾ ਤੀਰ ਸੁੱਕਾ ਹੀ। ਸਤਿਗੁਰੂ ਲਿਖਦੇ, ਬਖੁਰਦਾ ਯਕ ਤੀਰ ਸ਼ੁੱਧ ਕਰਕੇ ਖੂਨ, ਜਿਹਨੂੰ ਅਸੀਂ ਤੀਰ ਮਾਰਦੇ ਸੀ ਉਹ ਖੂਨ ਦੇ ਸਮੁੰਦਰ ਚ ਡੁੱਬ ਜਾਂਦਾ ਸੀ।
ਮਹਾਰਾਜ
ਕਹਿੰਦੇ ਜਿਹੜਾ ਵੀ ਤੇਰਾ ਸੂਰਮਾ ਔਰੰਗਜ਼ੇਬ, ਤੇਰਾ ਕੋਈ ਜਰਨੈਲ, ਤੇਰਾ ਕੋਈ ਫੌਜੀ ਉਸ ਦੀਵਾਰ ਤੋਂ ਮਾੜਾ ਜਿਹਾ ਬਾਹਰ ਆਇਆ, ਓਹਲੇ ਤੋਂ ਮਾੜਾ ਜਿਹਾ ਸਾਡੇ ਸਾਹਮਣੇ ਆਇਆ, ਭਾਵੇਂ ਉਹਦੀ ਸਿਰੀ ਨਿਕਲੀ ਹੋਵੇ, ਕਿਉਂਕਿ ਸਤਿਗੁਰੂ ਤਾਂ ਦਰਖਤ ਦੇ ਪੱਤੇ ਵੀ ਕੱਟ ਦਿੰਦੇ ਸਨ, ਤੀਰ ਦਾ ਨਿਸ਼ਾਨਾ ਇੰਨਾ ਸੀ। ਪਾਤਸ਼ਾਹ ਨੇ ਇਹ ਕਲਾ ਸੀ ਸਤਿਗੁਰਾਂ ਕੋਲ ਕਿ ਪੰਜ ਨਿਸ਼ਾਨੇ ਵੱਖਰੇ ਵੱਖਰੇ ਦੱਸਣੇ ਆ, ਪੰਜ ਤੀਰ ਇਕੱਠੇ ਪਾਉਣੇ, ਕਮਾਨ ਦੇ ਚ ਪੰਜ ਤੀਰ ਇਕੱਠੇ ਪਾਉਣੇ ਆ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ, ਇੱਕ ਸਾਹਮਣੇ, ਪੰਜ ਜਗ੍ਹਾ ਤੇ ਇੱਕੋ ਵਾਰੀ ਤੀਰ ਛੱਡਣਾ, ਪੰਜੇ ਜਗ੍ਹਾ ਤੇ ਜਾ ਕੇ ਲੱਗਣਾ। ਇਹ ਹੋ ਨਹੀਂ ਸਕਦਾ, ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਤੀਰ ਪੰਜ ਇਕੱਠੇ ਛੱਡ ਦੇਣੇ ਨੇ, ਪੰਜਾਂ ਨੇ ਪੰਜੇ ਨਿਸ਼ਾਨੇ ਫੁੰਡ ਦੇਣੇ ਨੇ। ਇਹ ਗੁਰੂ ਸਾਹਿਬ ਦੀ ਬ੍ਰਹਮ ਵਿੱਦਿਆ ਹੀ ਸੀ। ਉਹਨਾਂ ਵਾਸਤੇ ਮਾੜਾ ਜਿਹਾ ਕੋਈ ਸਿਰ ਉੱਚਾ ਕਰੇ ਤੇ ਖੋਪਰੀ ਉਡਾ ਦਿੰਦੇ ਮਹਾਰਾਜ। ਤੀਰ ਵੀ ਕਈ ਕਿਸਮ ਦੇ ਹੁੰਦੇ ਆ, ਕਦੀ ਮਹਾਨ ਕੋਸ਼ ਵਿੱਚੋਂ ਪੜ੍ਹ ਲੈਣਾ ਤੀਰਾਂ ਦੀਆਂ ਕਿਸਮਾਂ, ਦਸਮ ਪਾਤਸ਼ਾਹ ਦੀ ਬਾਣੀ 'ਚ ਵੀ ਤੀਰਾਂ ਦੀਆਂ ਕਿਸਮਾਂ, ਤੁੱਕਾ ਤੀਰ, ਬਦਾਮਚਾ ਤੀਰ, ਨੋਲੂ ਤੀਰ, ਮੀਨ ਮੁਖਾ ਮੱਛੀ ਵਰਗਾ ਤੀਰ, ਔਰ ਖਪਰਾ ਤੀਰ ਤੇ ਅਰਧ ਚੰਦਰਾ ਤੀਰ, ਜਿਵੇਂ ਅੱਧਾ ਚੰਦਰਮਾ ਹੁੰਦਾ ਨਾ, ਜਾਂ ਜਿਵੇਂ ਕਹਿੰਦੇ ਖਰਬੂਜੇ ਦੀ ਫਾੜੀ ਆਪਾਂ ਦੇਖੀ ਹੈ, ਉਦਾਂ ਦੇ ਆਕਾਰ ਦਾ ਇੱਕ ਤੀਰ ਹੁੰਦਾ, ਉਹਨੂੰ ਅਰਧ ਚੰਦਰਾਕਾਰ ਤੀਰ ਕਹਿੰਦੇ ਆ। ਉਹ ਦੋ ਕੰਮ ਆਉਂਦਾ, ਇੱਕ ਤਾਂ ਦੁਸ਼ਮਣ ਦੀ ਸਾਹ ਰਾਗ ਤੇ ਮਾਰਨਾ, ਗਰਦਨ ਹੀ ਉਡਾ ਦੇਣੀ, ਸਿਰ ਲਾਹ ਦੇਣਾ, ਦੂਰੋਂ ਹੀ ਸਿਰ ਲਾਹ ਦੇਣਾ, ਤਲਵਾਰ ਤੋਂ ਬਿਨਾਂ ਤੀਰ ਨਾਲ ਹੀ ਸਿਰ ਲਾਹ ਦੇਣਾ। ਇੱਕ ਉਹਦਾ ਕੰਮ ਹੈ ਵੀ ਦੁਸ਼ਮਣ ਦੇ ਤੀਰ ਕਮਾਨ ਦੀ ਤੰਦੀ ਕੱਟ ਦੇਣੀ, ਉਹ ਤੀਰ ਚਲਾ ਰਿਹਾ, ਸਾਡੇ ਬੰਦੇ ਬਹੁਤੇ ਮਰ ਰਹੇ ਨੇ, ਉਹਦਾ ਕਮਾਨ ਨਕਾਰਾ ਹੋ ਜਾਵੇ। ਇਸ ਤਰੀਕੇ ਨਾਲ ਤੀਰ ਚਲਾਓ, ਉਹਦੀ ਤੰਦੀ ਤੇ ਵੱਜੇ, ਜਿਹੜੀ ਕਮਾਨ ਦੀ ਤੰਦੀ ਹੈ, ਤੰਦੀ ਕੱਟੀ ਗਈ, ਉਹਦਾ ਕਮਾਨ ਬੇਕਾਰ ਹੋ ਗਿਆ, ਉਹਨੂੰ ਘੇਰ ਕੇ ਮਾਰ ਦਿਓ। ਇਸੇ ਤਰ੍ਹਾਂ ਮੀਨ ਮੁਖਾ ਤੀਰ ਹੁੰਦਾ, ਬੜੀ ਛੇਤੀ ਅੰਦਰ ਧੱਸ ਜਾਂਦਾ, ਤੇ ਮੱਛੀ ਦੀ ਤਰ੍ਹਾਂ, ਮੱਛੀ ਵੀ ਚੰਚਲ ਹੈ, ਉਹ ਤੀਰ ਵੀ ਚੰਚਲ ਹੈ, ਤੇ ਅੰਦਰ ਵੜੇਗਾ, ਉਹ ਬੰਦਾ ਜਿਹਨੂੰ ਵੱਜੇਗਾ ਉਹ ਬਾਹਰ ਖਿੱਚੇਗਾ। ਉਹਦੇ ਪਿਛਲੇ ਪਾਸੇ ਜਿਵੇਂ ਮੱਛੀ ਦੇ ਦੋ ਖੰਭ ਜੇ ਹੁੰਦੇ ਆ ਨਾ, ਉਹਦੇ ਵੀ ਦੋ ਮੁਖੀਆਂ ਹੁੰਦੀਆਂ ਨੇ, ਉਹ ਪਿਛਾ ਨੂੰ ਆਂਦਰਾਂ ਸਾਰੀਆਂ ਬਾਹਰ ਲੈ ਕੇ ਆ ਜਾਂਦਾ। ਇੱਕ ਬਦਾਮ ਵਰਗਾ ਤੀਰ ਹੁੰਦਾ, ਉਹਨੂੰ ਬਦਾਮਚਾ ਕਹਿੰਦੇ। ਇੱਕ ਨੋਲੂ ਤੀਰ ਹੁੰਦਾ, ਨੋਲੂ ਤੀਰ ਲੋਹੇ ਦੀ ਡਲੀ ਹੁੰਦੀ ਹੈ ਮੋਟੀ ਜੀ, ਜਿਵੇਂ ਆਹ ਮਾਇਕ ਹੈ ਛੋਟਾ ਜਿਹਾ, ਐਡਾ ਸਾਰਾ ਹੁੰਦਾ, ਉਹ ਤਿੱਖਾ ਨਹੀਂ ਹੁੰਦਾ, ਉਹ ਮੱਥੇ 'ਚ ਮਾਰ ਕੇ ਮੱਥੇ ਦੀ ਹੱਡੀ ਭੰਨ ਦਿੰਦੇ ਹੈ। ਮੱਥੇ 'ਚ ਵੱਜੇਗਾ, ਮੱਥੇ ਦੀ ਹੱਡੀ ਟੁੱਟ ਜਾਏਗੀ, ਬੰਦਾ ਬੇਹੋਸ਼ ਹੋ ਕੇ ਡਿੱਗ ਪਏਗਾ। ਇਸ ਤਰ੍ਹਾਂ ਦੇ ਤੀਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਚਲਾਉਂਦੇ ਸਨ। ਖਪਰੇ ਤੀਰ, ਜਦੋਂ ਤੀਰ ਮਾਰਦੇ ਹਨ, ਕਹਿੰਦੇ ਔਰੰਗਜ਼ੇਬ ਜਿਹੜਾ ਤੇਰਾ ਬੰਦਾ ਸਾਡੇ ਸਾਹਮਣੇ ਆਉਂਦਾ, ਦੀਵਾਰ ਤੋਂ ਮਾੜਾ ਜਿਹਾ ਉੱਚਾ ਹੁੰਦਾ, ਅਸੀਂ ਉਹਨੂੰ ਤੀਰ ਦੇ ਨਾਲ ਖੂਨ ਦੇ ਵਿੱਚ ਗਰਕ ਕਰ ਦਿੰਦੇ।
ਨਾ ਖੁਰਦੰਦ ਤੀਰੋ ਨਾ ਗਸਤੰਦ ਖੁਆਰ।
ਜਿਹੜਾ ਬੰਦਾ ਕੰਧ ਤੇ ਓਹਲੇ ਹੋ ਗਿਆ, ਕੰਧ ਤੋਂ ਉੱਪਰ ਨਹੀਂ ਹੋਇਆ, ਲੁਕ ਗਿਆ, ਉਹਨੂੰ ਸਾਡਾ ਤੀਰ ਨਹੀਂ ਵੱਜਾ। ਯਾਨੀ ਜਿਹੜਾ ਸਾਡੇ ਸਾਹਮਣੇ ਆ ਗਿਆ ਉਹ ਅਸੀਂ ਛੱਡਿਆ ਨਹੀਂ, ਤੇ ਜਿਹੜਾ ਸਾਹਮਣੇ ਨਹੀਂ ਆਇਆ ਉਹਦਾ ਕੀ ਕਹਿਣਾ। ਨਾ ਖੁਰਦੰਦ ਤੀਰੋ ਨਾ ਗਸ਼ਤੰਦ ਖੁਆਰ। ਜਿਹੜਾ ਸਾਹਮਣੇ ਨਹੀਂ ਆਇਆ ਉਹਨੂੰ ਅਸੀਂ ਤੀਰ ਨਹੀਂ ਮਾਰਿਆ, ਉਹ ਲੁਕ ਗਿਆ, ਲੁਕੇ ਨੂੰ ਮਾਰਦੇ ਵੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਮਹਾਂਪੁਰਸ਼ਾਂ ਦਾ, ਯੋਧਿਆਂ ਦਾ, ਧਰਮੀ ਸੂਰਮਿਆਂ ਦਾ ਇੱਕ ਨਿਯਮ ਹੈ, ਡਿੱਗੇ ਹੋਏ ਤੇ ਭੱਜੇ ਜਾਂਦੇ ਤੇ ਇਸਤਰੀ ਤੇ ਬੱਚੇ ਤੇ ਬੁੱਢੇ ਤੇ ਜ਼ਖਮੀ ਤੇ ਬਿਮਾਰ ਤੇ ਵਾਰ ਨਹੀਂ ਕਰਦੇ। ਜਿਹੜਾ ਲੁਕ ਗਿਆ, ਕਾਇਰ ਬਣ ਗਿਆ, ਅਸੀਂ ਉਹਨੂੰ ਨਹੀਂ ਮਾਰਦੇ।
ਚੋ ਦਿਦਮ ਕੇ ਨਾਰ ਬਿਆਮਦ ਬਜੰਗ।
ਮਹਾਰਾਜ ਕਹਿੰਦੇ ਚੋ ਦੀਦਮ, ਮੈਂ ਵੇਖਿਆ ਕਿ ਤੁਹਾਡਾ ਇੱਕ ਵੱਡਾ ਜਰਨੈਲ ਸ਼ਾਹੀ ਫੌਜਾਂ ਦਾ ਨਾਰ ਖਾਨ, ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰ ਕੇ, ਜਵਾਨੀ ਦੇ ਜੋਸ਼ ਵਿੱਚ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਪੌੜੀ ਚੁੱਕੀ ਆਇਆ ਤੇ ਉਹਨੇ ਪੌੜੀ ਦੇ ਡੰਡੇ ਨੂੰ ਹੱਥ ਪਾਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਨਾਰ ਖਾਨ, ਸ਼ੇਰ ਦੀ ਗੁਫਾ ਤੇ ਸੱਪ ਦੀ ਖੁੱਡ 'ਚ ਸੰਭਲ ਕੇ ਹੱਥ ਪਾਈਦਾ। ਪਰ ਉਹਨੂੰ ਜਵਾਨੀ ਦਾ ਜੋਸ਼ ਸੀ, ਉਹਨੇ ਦੂਜਾ ਡੰਡਾ ਜਦੋਂ ਪੌੜੀ ਦੇ ਉੱਪਰ ਹੋਇਆ, ਸਤਿਗੁਰਾਂ ਨੇ ਕੱਸ ਕੇ ਤੀਰ ਕੰਨਾਂ ਦੇ ਖਿੱਚ ਕੇ ਛੱਡਿਆ।
ਚਸੀਦੈ ਯਕੇ ਤੀਰ ਮਨ ਬੇਦਰੰ।
ਮਹਾਰਾਜ ਕਹਿੰਦੇ ਚੋ ਦੀਦਮ ਮੈਂ ਵੇਖਿਆ ਕਿ ਨਾਹਰ ਬਯਾਮਦ ਬਜੰਗ, ਯਾ ਅਲੀ ਯਾ ਮੁਹੰਮਦ ਦਾ ਰੌਲਾ ਪਾਉਂਦਾ ਨਾਹਰ ਖਾਂ ਆ ਗਿਆ। ਆਉਂਦੇ ਨੂੰ ਅਸੀਂ ਚਸੀਦੈ ਯਕੇ ਤੀਰ ਤਨ ਬੇਦਰੰ, ਆਉਂਦੇ ਨੂੰ ਇੱਕ ਤੀਰ ਛੱਡਿਆ ਤੇ ਉਹਦੇ ਵਿੱਚੋਂ ਪਾਰ ਕਰ ਦਿੱਤਾ।
ਹਮਾਖਿਰ ਗੂਰੇ ਜਨ ਬਜਾਏ ਮਸਾਵ।
ਜਦੋਂ ਨਾਰ ਖਾਨ ਡਿੱਗਾ ਤੇ ਨਾਰ ਖਾਨ ਦੇ ਡਿੱਗਦਿਆਂ ਜਿਹੜੇ ਬਾਕੀ ਸਨ ਉਹਨਾਂ ਨੂੰ ਵੀ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਮੈਦਾਨ ਦੇ ਵਿੱਚੋਂ ਨੱਸ ਗਏ ਬਹੁਤੇ ਪਠਾਨ। ਹਮਾਖਿਰ ਗੂਰੇ ਜਨ ਬਜਾਏ ਮਸਾਫ, ਬੜੇ ਬੜੇ ਸੂਰਮੇ ਜਿਹੜੇ ਨਾਰ ਖਾਨ ਦਾ ਹੌਸਲਾ ਲੈ ਕੇ ਆਏ ਸੀ, ਉਹਨਾਂ ਆਖਿਆ ਸਾਡਾ ਜਰਨੈਲ ਨਹੀਂ ਛੱਡਿਆ ਸਾਨੂੰ ਗੁਰੂ ਛੱਡੇਗਾ। ਉਹ ਇੱਧਰ ਉੱਧਰ ਤਿੱਤਰ ਬਿੱਤਰ ਹੋ ਗਏ, ਕੋਈ ਪਿਛਾ ਨੂੰ ਭੱਜੇ, ਕੋਈ ਗੜੀ ਦੀ ਥੱਲੇ ਦੀਵਾਰ ਦੇ ਨਾਲ ਹੀ ਲਾ ਕੇ ਲੱਗ ਗਏ ਵੀ ਕਿਸੇ ਜਾਨ ਬਚ ਜਾਵੇ।
ਬਸੇ ਖਾਨਾ ਖੁਰਦਨ ਬੇਰੰਗੁਜਾ।
ਇਹ ਉਹ ਬੰਦੇ ਸਨ ਜਿਹੜੇ ਰਾਤ ਨੂੰ ਬੋਤਲ ਬੋਤਲ ਸ਼ਰਾਬ ਦੀ ਪੀ ਕੇ ਤੇ ਬੱਕਰਾ ਬੱਕਰਾ ਖਾ ਕੇ ਤੇ ਡੀਂਗਾ ਮਾਰਦੇ ਸੀ ਵੀ ਅਸੀਂ ਤੇ ਬੜੇ ਬੜੇ ਜੰਗ ਲੜੇ ਨੇ, ਅਸੀਂ ਗੁਰੂ ਨੂੰ ਕੀ ਸਮਝਦੇ ਹਾਂ, ਸਵੇਰੇ ਅਸੀਂ ਬੰਨ ਕੇ ਲੈ ਜਾਵਾਂਗੇ, ਔਰੰਗਜ਼ੇਬ ਤੋਂ ਬੜੇ ਇਨਾਮ ਲਵਾਂਗੇ। ਇਹ ਉਹ ਬੰਦੇ ਨੇ ਜਿਹੜੇ ਬਸੇ ਖਾਨਾ ਖੁਰਦੰਦ, ਖਾਣਾ ਖਾਂਦੇ ਹੋਏ, ਖੁਰਦੰਦ ਮੈਨੇ ਖਾਣਾ ਖਾ ਲੈਣਾ, ਖਾਣ ਦੀ ਕਿਰਿਆ, ਜਦੋਂ ਰੋਟੀ ਖਾਂਦੇ ਸੀ, ਨਾਨ ਖਾਂਦੇ ਸੀ, ਮੀਟ ਖਾਂਦੇ ਸੀ, ਸ਼ਰਾਬ ਪੀਂਦੇ ਸੀ ਤੇ ਨਾਲ ਗੱਪਾਂ ਵੀ ਮਾਰਦੇ ਸੀ, ਬੇਰੂ ਗੁਜ਼ਾਫ, ਬੜੀਆਂ ਬੜੀਆਂ ਵੱਡੀਆਂ ਗੱਪਾਂ। ਅਖੇ ਜੀ ਅਸੀਂ ਤਾਂ ਗੁਰੂ ਨੂੰ ਬੰਨ ਕੇ ਲਿਆਵਾਂਗੇ, ਅਸੀਂ ਬਾਦਸ਼ਾਹ ਕੋਲੋਂ ਇਨਾਮ ਲਵਾਂਗੇ। ਪਤਾ ਨੀ ਵਿਚਾਰੇ ਕਿੱਧਰ ਨੱਸ ਗਏ, ਨੱਸਦਿਆਂ ਜੁੱਤੀਆਂ ਵੀ ਛੱਡ ਗਏ, ਹੌਸਲਾ ਟੁੱਟ ਗਿਆ, ਉਹ ਭੱਜ ਗਏ, ਕੋਈ ਇੱਧਰ ਵੜ ਗਿਆ, ਕੋਈ ਇੱਧਰ ਵੜ ਗਿਆ।
ਕੇ ਅਫਗਾਨੇ ਦਿਗਰ ਬਿਆਮਦ ਬਜੰਗ।
ਮਹਾਰਾਜ ਕਹਿੰਦੇ ਜਦੋਂ ਦੋ ਚਾਰ ਮਿੰਟ ਹੋ ਗਏ, ਪਿਛਲਿਆਂ ਨੇ ਰੌਲਾ ਪਾਇਆ, ਓਏ ਬੜੀਆਂ ਗੱਪਾਂ ਮਾਰਦੇ ਸੀ, ਕੀ ਹੋ ਗਿਆ ਤੁਹਾਨੂੰ, ਤਗੜੇ ਹੋਵੋ, ਗੁਰੂ ਗੋਬਿੰਦ ਸਿੰਘ ਨੂੰ ਪਕੜੋ। ਤਾਂ ਦੂਸਰਾ ਅਫਗਾਨ, ਉਹਦਾ ਨਾਮ ਬਾਅਦ ਵਿੱਚ ਪਤਾ ਲੱਗਾ ਗਨੀ ਖਾਨ, ਉਹ ਗਨੀ ਖਾਨ ਕੇ ਅਫਗਾਨ ਨੇ ਦੀਗਰ, ਦੀਗਰ ਮੈਨੇ ਦੂਸਰਾ, ਅਫਗਾਨ ਨੇ ਮੈਨੇ ਪਠਾਨ, ਅਫਗਾਨਿਸਤਾਨ ਦੇ ਨੂੰ ਅਫਗਾਨੀ ਪਠਾਨ ਕਹਿੰਦੇ। ਕਿ ਅਫਗਾਨ ਨੇ ਦੀਗਰ ਦੂਸਰਾ ਅਫਗਾਨ, ਬਿਆਮਦ ਬਜੰਗ ਆਪਣੇ ਭਰਾ ਦਾ ਬਦਲਾ ਲੈਣ ਲਈ, ਨਾਰ ਖਾਨ ਦੀ ਮੌਤ ਦਾ, ਕਿਉਂਕਿ ਇਹ ਜਿਹੜੇ ਸੰਸਾਰ ਸਿੰਘ ਜੀ ਮਲੇਰਕੋਟਲੇ ਵਾਲੇ ਇਹ ਪਠਾਨ ਨਸਲ ਵਿੱਚੋਂ ਸਨ ਤੇ ਦਿੱਲੀ ਵਾਲੇ ਮੁਗਲ ਨਸਲ ਵਿੱਚੋਂ ਸਨ। ਪਠਾਣਾਂ ਦੀ ਜਿਹੜੀ ਨਸਲ ਹੈ ਉਹ ਤੁਸੀਂ ਜਾਣਦੇ ਹੋ ਅਫਗਾਨਿਸਤਾਨ ਦੀ ਹੈ, ਇਸ ਕਰਕੇ ਸਾਹਿਬਾਂ ਨੇ ਅਫਗਾਨੇ ਲਿਖਿਆ, ਯਾਨੀ ਪਠਾਨ ਜਾਤੀ ਦਾ ਸੀ, ਪਹਿਲਾ ਨਾਰ ਖਾਂ ਵੀ ਤੇ ਦੂਸਰਾ ਗਣੀ ਖਾਂ ਵੀ। ਜਦੋਂ ਆਇਆ ਸਾਹਮਣੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਫੇਰ ਤੀਰ ਕਮਾਨ ਪੱਥੇ ਚੋ ਤੀਰ ਕੱਢਿਆ।
ਚੋ ਸੈਲੇ ਰਵਾ ਹਮ ਚੋ ਤੀਰੋ ਤੂਫਾਨ।
ਕਹਿੰਦੇ ਫਿਰ ਉਹ ਆਇਆ ਤਾਂ ਗੋਲੀ ਦੀ ਤਰ੍ਹਾਂ, ਜਿਵੇਂ ਤੀਰ ਆਉਂਦਾ ਏਦਾਂ ਆਇਆ ਗਨੀ ਖਾਂ, ਉਹ ਵੀ ਬੜਾ ਫੁਰਤੀਲਾ ਸੀ, ਜੰਗੀ ਜਰਨੈਲ ਸੀ, ਜੰਗ ਹੁੰਦਾ ਹੀ ਯੋਧਿਆਂ ਨਾਲ, ਕਾਇਰਾਂ ਨਾਲ ਕੀ ਲੜਨਾ, ਸੂਰਮੇ ਬਹਾਦਰਾਂ ਨਾਲ ਹੀ ਯੁੱਧ ਹੁੰਦਾ ਜੇ। ਤੇ ਮਹਾਰਾਜ ਉਹਨਾਂ ਦੀ ਤਾਰੀਫ ਵੀ ਕਰ ਰਹੇ, ਕਹਿੰਦੇ ਏਦਾਂ ਆਇਆ ਚੋ ਸ਼ੈਲੇ ਰਵਾਂ, ਰਵਾਨ ਰਵਾਨਗੀ ਸੀ ਉਹਦੇ ਪੈਰਾਂ ਵਿੱਚ ਏਦਾਂ ਦੀ, ਤੀਰੋ ਤੂਫਾਂਗ, ਜਿਵੇਂ ਤੀਰ ਜਾਂਦਾ ਜਾਂ ਗੋਲੀ ਜਾਂਦੀ ਹੈ ਨਾ, ਏਦਾਂ ਆਇਆ ਉਹ ਜਵਾਨ।
ਬਸੇ ਹਮਲਾ ਕਰ ਦੰਦ ਬਾ ਮਰਦਾਨਗੀ।
ਉਸ ਮਰਦ ਨੇ, ਦੇਖੋ ਇਹ ਹੈ ਕਿਸੇ ਨੇਕ ਕਵੀ ਦੀ, ਕਿਸੇ ਵੱਡੇ ਮਹਾਨ ਪੁਰਸ਼ ਦੀ ਨਿਸ਼ਾਨੀ, ਕਿ ਇਹ ਨੀ ਵੀ ਆਪਣੀ ਤਾਰੀਫ ਦੇ ਪੁਲ ਬੰਨੀ ਜਾਣੇ, ਜੇ ਦੁਸ਼ਮਣ ਚ ਕੋਈ ਖੂਬੀ ਹੈ ਨਾ ਤਾਂ ਉਹਦੀ ਵੀ ਮਹਾਰਾਜ ਵਡਿਆਈ ਕਰ ਰਹੇ। ਆਖੋ ਸਤਨਾਮ ਸ੍ਰੀ। ਕਹਿੰਦੇ ਗਨੀ ਖਾਂ ਆਇਆ, ਬਸੇ ਹਮਲਾ ਕਰ ਦੰਦ, ਉਹਨੇ ਹਮਲੇ ਕੀਤੇ, ਬਾ ਮਰਦਾਨਗੀ, ਮਰਦਾਨਗੀ ਨਾ ਕੀਤੇ। ਅਸੀਂ ਦੇਖ ਰਹੇ ਸੀ ਵੀ ਕੈਸਾ ਸੂਰਮਾ ਹੈ, ਹੌਸਲਾ ਇਹਦਾ, ਛਾਤੀ ਚੌੜੀ ਕਰਕੇ ਆ ਰਿਹਾ, ਬਾ ਮਰਦਾਨ, ਇਹ ਵਾਕਈ ਮਰਦ ਹੈ, ਇਹਨੂੰ ਪਤਾ ਵੀ ਮੇਰਾ ਭਰਾ ਮਰਿਆ ਪਿਆ ਤੇ ਫਿਰ ਆ ਰਿਹਾ ਅੱਗੇ। ਕਹਿੰਦੇ ਹਮਲੇ ਕੀਤੇ ਉਹਨੇ, بڑے تیز حملے گولیاں دا انہیں ساڈے وال مینہ ورایا تیر انہیں ساڈے وال بڑے چھڈے اُدے نال دے بندے بھی جڑے سی انہاں نوں انہیں للکاریا وی تگڑے ہو جو وڑ چلو گڑی چ بس ہن تے گیا کام گیا کام تگڑے ہو جو ایداں رولا پاندا بڑے پھرتے پھرتی نال آیا
ہم اج ہوش گئے ہم چے دیوانگی
مہاراج کہندے کچھ ہلے تاں اُدے سیانپ والے سن ہوش وچ سن یعنی کچھ پوائنٹ جڑے سن اُدے او واقعی چنگے جنگی جرنیل والے سن ہوش وچ کم کر کچھ انہیں دیوانگی چ بھی کیتے جدو بندہ کالی چ کوئی کام کرتا لڑائی ہوں کالی وچ کئی پوائنٹ جڑے نے جنگی جرنیل نوٹ کرتے مہاراج مہان جرنیل وہ دشمن نو دیکھ رہے ہیں تے اُدا مہاراج ورنن کر رہے بھی انہیں کی کیتا مہارے کہندے جدو ساڈے وال آیا کچھ ہلے تا انہیں ہوش نال کیتے ہم اج ہوش گی ہم زے دیوانگی پر کچھ بچارے نے غلطیاں بھی کیتیاں کالی نال جو کیتیاں او دیوانگی وچ بھی فٹافٹ وڑ چلیے گڑی وچ اے او دی غلطی سی او نے کال کیتی بہت جلدی اگے ودن دی کوشش کیتی
بسے حملہ کر دو بسے جخم خورد
مہاراج کہندے انہیں بڑے جخم کھادے بھی تے انہیں ساڈے جواناں نوں جخم مارے بھی یہ بھی بڑا بہادر سی غنی خان حملہ کیتا انہیں گولیاں جو چلائیاں تیر جو چلائے حملہ کیتا جخم کھادے انہوں بھی لگے سٹ تیر لگی ہے گولیاں لگیاں
دو کسرا بجا کچھ تو ہم چا سو پورد
اور پھر انہیں ساڈے دو جوان مار دیتے دو سنگھ ساڈے انہیں شہید کر دیتے پھر اخیر وہ بھی ساڈے ہتھوں اپنی جان ساڈے سپرد کر گیا ہم جان سپرد اپنی جان ساڈے سپرد کر گیا دو سنگھ تو انہیں ساڈے شہید کر دیتے پر ساڈے کولوں بچ کے غنی خان نہیں جا سکیا وہ بھی ماریا گیا
کہ آنکھ واجا مردود سائیں دیوان
او دا تیسرا برا جڑا ساریاں فوجاں دا کمانڈر ان چیف سی وڈا سی فوجاں دا دس لکھ فوجاں دا او جرنیل اورنگزیب نے تھاپیا ہویا سی جدوں انہیں ویکھیا نار خان بھی مارتا غنی خان بھی مارتا تے گرو صاحب جی دی نگاہ مارے کہندے ساڈی نگاہ او دے ال پئی اسی کمان نو اجے او کمان لگے سی تیر نو پھڑن لگے سی کہ ایک دم او خواجہ مردود او دا نام دا سی خواجہ محمود علی ماں باپ نے کی نام رکھیا سی خواجہ محمود علی پر حضور لکھ رہے نے خواجہ مردود علی مردود دا مطلب ہوندا کائر بزدل ڈرپوک کمزور بندہ کہندے جدوں انہیں ویکھیا بھی میرے دو بھائی مارے گئے تے گرو صاحب ہن میرے لکھ پھیر رہے ہیں وہ فٹافٹ اتھے ہی زمین تے ڈگ پیا تے گندی نالی سی کندھ دے نالوں جڑی وگدی سی او دے وچ وڑ گیا بھی گرو گوبند سنگھ مینو تیر نال نہ مار دین لما پی گیا کبوتری طرح شہ گیا دیوار دے اولے کہ آنکھ خواجہ مردود شایا اے دیوار شایا اے دیوار سمجھ دیو کندھ دے شائے کندھ دے اولے کندھ دے اولے ہو گیا
نیا مند بے مہندا با مردانے وار
او مرداں دی طرح سامنے نہیں آیا نار خان مرداں طرح آیا گرو صاحب نے او دی تعریف لکھی ہے غنی خان مرداں دی طرح آیا مہاراج نے او دی تعریف لکھی ہے پر ہن جڑا کائر آیا او لک گیا کائر بن گیا مہاراج کہندے نیا مند با میدان او میدان چ نہیں آیا مرداں دی طرح جویں مرد ہوندے ہیں آیا تو سی بچارا پر دوجے نو تکدا سی اگے وی تسی لڑو تسی اندر وڑو جدوں اسی اودے ال ویکھیا اونے دیکھیا بھی اے تاں تیر میرے ال چھڈن گے ہن میری تے آئی ہے او تے فٹا فٹ نہ اوتھے لمما پے گیا تے اولے ہو گیا دیوار دے
درے گا اگر روئے او دید میں
درے گا دا ارتھ ہوندا ہے دریگ ہے افسوس ہے کلگی تر کہندے اورنگزیب افسوس ہے انہوں اسی اپنا پرشاد نہیں بخش سکے درے گا اگر روئے او دید میں اگر جے او میرے سامنے میری اکھاں دے سامنے رہندا میرے تیر دی رینج وچ رہندا
با یک تیر لاچار بخشید میں
تاں اسی ایک تیر دا پرشاد انہوں بھی بخش دیندے بخشید میں یک تیر ایک تیر انہوں بھی بخش دیندے ਯਾਨੀ ਉਹਦਾ ਵੀ ਕੰਮ ਕੀਰਤਨ ਸੋਹਿਲਾ ਪੜ ਹੀ ਦਿੰਦੇ, ਫਿਰ ਫਤਿਹ ਕਰ ਦਿੰਦੇ ਮੋਰਚਾ।
ਹਮਾਖੀਰ ਬਸੇ ਜਖਮ ਤੀਰੋ ਤੂਫੰਗ,
ਮਹਾਰਾਜ ਕਹਿੰਦੇ ਦੋਵਾਂ ਪਾਸਿਆਂ ਤੋਂ ਬੜੇ ਤੀਰ ਚੱਲੇ, ਬੜੀਆਂ ਗੋਲੀਆਂ ਚੱਲੀਆਂ, ਬੜੀਆਂ ਤਲਵਾਰਾਂ ਚੱਲੀਆਂ, ਬੜੇ ਨੇਜੇ ਚੱਲੇ, ਬੜਾ ਘਮਸਾਨ ਦਾ ਯੁੱਧ ਹੋਇਆ, ਧਰਤੀ ਅਸਮਾਨ ਇੱਕ ਹੋ ਗਏ।
ਦੋ ਸੂਏ ਬਸੇ ਕੁਸ਼ਤੈ ਸ਼ੁੱਧ ਬੇਦਰੰਗ,
ਉਸ ਲੜਾਈ ਦੇ ਵਿੱਚ ਬੜੀ ਛੇਤੀ ਨਾਲ ਸਾਡੇ ਦੋਵਾਂ ਪਾਸਿਆਂ ਤੋਂ ਸੂਰਮੇ ਲੜਦੇ ਸ਼ਹੀਦ ਹੋਏ, ਸਾਡੇ ਸਾਹਿਬਜ਼ਾਦੇ ਵੀ ਤੇ ਸਾਡੇ ਸਿੰਘ ਵੀ ਬਹਾਦਰੀ ਨਾਲ ਲੜੇ, ਵਾਰੀ ਵਾਰੀ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ, ਉਹਨਾਂ ਬਹਾਦਰਾਂ ਨੇ ਜਾਮੇ ਸ਼ਹਾਦਤ ਪੀਤਾ।
ਬਸੇ ਬਾਰ ਬਾਰੀ ਤੀਰੋ ਤੂਫੰਗ,
ਮਹਾਰਾਜ ਕਹਿੰਦੇ ਤੀਰਾਂ ਦਾ ਤੇ ਗੋਲੀਆਂ ਦਾ ਤਾਂ ਮੀਂਹ ਵਸ ਰਿਹਾ ਸੀ, ਇੰਜ ਤੀਰ ਪੈਂਦੇ ਸੀ ਜਿਵੇਂ ਛੜਾਕੇ ਦਾ ਮੀਂਹ ਪੈਂਦਾ, ਗੋਲੀਆਂ ਇੰਜ ਪੈਂਦੀਆਂ ਸੀ ਜਿਵੇਂ ਗੜੇ ਪੈਂਦੇ ਅਸਮਾਨ ਤੋਂ, ਦੋਵਾਂ ਪਾਸਿਆਂ ਤੋਂ ਕਾੜ ਕਾੜ ਮਚੀ ਹੋਈ ਸੀ, ਕੜਾ ਕੜੀ ਕਮਾਣੀ ਜਟਾ ਜਟੀ ਜਵਾਣੀ ਹੈ। ਸਾਹਿਬ ਕਲਗੀਧਰ ਪਾਤਸ਼ਾਹ ਦੀ ਬਾਣੀ, ਕਾਗੜ ਦੰਗ ਕਾਤੀ ਕਟਾਰੀ ਕੜਾਕੰਗ, ਤਾਗੜ ਦੰਗ ਤੀਰੰਗ ਤੁਪਕੰਗ ਤੜਾਕੰਗ, ਚਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ, ਗਾਗੜ ਦੰਗ ਗਾਜੀ ਮਹਾ ਗੱਜ ਗਾਜੇ, ਉਮਨ ਲੱਥੇ ਜੋਧੇ ਮਾਰੂ ਬੱਜਿਆ, ਬੱਦਲ ਜੋ ਮਹਿਖਾ ਸੁਰ ਰਣ ਵਿੱਚ ਗੱਜਿਆ, ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ, ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ, ਐਸਾ ਮੁਕਾਬਲਾ ਹੋ ਰਿਹਾ ਸੀ
ਜਿਵੇਂ ਗਸਤ ਹਮ ਚੋ ਗੁਲੇ ਲਾਲੇ ਰੰਗ।
ਗੁਲੇ ਲਾਲੇ ਪੋਸਤ ਦੇ ਫੁੱਲ ਨੂੰ ਕਹਿੰਦੇ ਹਨ, ਪੋਸਤ ਦਾ ਫੁੱਲ ਮੇਰਾ ਖਿਆਲ ਕਈਆਂ ਨੇ ਵੇਖਿਆ ਇਧਰ ਘਰਾਂ ਚ ਕਈਆਂ ਨੇ ਲਾਇਆ ਹੁੰਦਾ, ਉਹ ਜਿਹੜਾ ਪੋਸਤ ਦਾ ਫੁੱਲ ਹੁੰਦਾ ਉਹਨੂੰ ਫਾਰਸੀ ਚ ਗੁਲੇ ਲਾਲਾ ਕਹਿੰਦੇ, ਉਹਦਾ ਰੰਗ ਤੇ ਖੂਨ ਦਾ ਰੰਗ ਇੱਕੋ ਜਿਹਾ ਹੁੰਦਾ, ਇਹ ਨੋਟ ਕਰ ਲੈਣਾ, ਪੋਸਤ ਦਾ ਫੁੱਲ ਤੇ ਖੂਨ ਦਾ ਰੰਗ ਰਲਦਾ ਮਿਲਦਾ, ਇਸ ਕਰਕੇ ਸਾਹਿਬ ਜੀ ਲਿਖ ਰਹੇ ਨੇ ਜ਼ਮੀਨ ਗਸਤ ਹਮ ਚੋਂ ਗੁਲੇ ਲਾਲ ਹੈਰਾਨ, ਕਿ ਜ਼ਮੀਨ ਜਿਹੜੀ ਸੀ ਨਾ ਉਸ ਦਿਨ ਪੋਸਤ ਦੇ ਫੁੱਲ ਵਰਗੀ ਹੋ ਗਈ। ਕਾਹਦੇ ਨਾਲ ਹੋਈ? ਜਵਾਨਾਂ ਦਾ ਲਹੂ ਡੁੱਲ ਡੁੱਲ ਕੇ, ਘੋੜਿਆਂ ਦਾ ਲਹੂ ਡੁੱਲ ਡੁੱਲ ਕੇ, ਊਠਾਂ ਦਾ ਲਹੂ ਡੁੱਲ ਡੁੱਲ ਕੇ, ਧਰਤੀ ਲਾਲ ਸੂਈ ਹੋ ਗਈ, ਜਾਨ ਜਾਦੀ ਉਤਰੀ ਪੈਣ ਸੂਈ ਸਾਰੀ, ਮਨ ਸੋਏ ਸੂਏ ਰੰਗ ਦੀ ਲਾਲ ਰੰਗ ਦੀ ਸਾੜੀ ਪਾ ਲਈ ਹੋਵੇ ਧਰਤੀ ਨੇ, ਏਦਾਂ ਧਰਤੀ ਤੇ ਅਸਮਾਨ ਇੱਕ ਹੋ ਗਿਆ।
ਸਰੋ ਪਾਏ ਅੰਬੋ ਚੰਦਾ ਸ਼ੁੱਧ ਹੈ,
ਮਹਾਰਾਜ ਕਹਿੰਦੇ ਸਰ ਉਹ ਪਾਏ ਅੰਬੋ, ਮੈਦਾਨੇ ਜੰਗ ਦੇ ਵਿੱਚ ਸਿਰਾਂ ਦੇ ਪੈਰਾਂ ਦੇ ਲੱਤਾਂ ਦੇ ਬਾਹਾਂ ਦੇ ਅੰਬਾਰ ਲੱਗ ਗਏ, ਢੇਰ ਲੱਗ ਗਏ, ਕਿਤੇ ਸਿਰ ਵੱਡੇ ਪਏ ਹੈ, ਕਿਤੇ ਬਾਹਾਂ ਵੱਡੀਆਂ ਪਈਆਂ, ਤੇ ਲਾਸ਼ਾਂ ਦੇ ਉੱਤੇ ਲਾਸ਼ਾਂ, ਲਾਸ਼ਾਂ ਦੇ ਉੱਤੇ ਲਾਸ਼ਾਂ, ਲਾਸ਼ਾਂ ਦੇ ਉੱਤੇ ਲਾਸ਼ਾਂ, ਇੰਜਣ ਲੱਗੀਆਂ ਜਿਵੇਂ ਸਵਰਗ ਦੀਆਂ ਪੌੜੀਆਂ ਲੱਗੀਆਂ ਹੋ, ਕਿਤੇ ਘੋੜਾ ਮਰਿਆ ਪਿਆ ਉੱਤੇ ਜਵਾਨ ਪਿਆ, ਕਿਤੇ ਜਵਾਨ ਥੱਲੇ ਆ ਤੇ ਘੋੜਾ ਉੱਤੇ ਪਿਆ ਮਰਿਆ, ਕਿਤੇ ਉਹਦੇ ਨਾਲ ਠੇਡਾ ਵੱਜ ਕੇ ਕਿਸੇ ਦਾ ਹੋਰ ਘੋੜਾ ਥੱਲੇ ਡਿੱਗ ਪਿਆ, ਤੇ ਕਈ ਊਠਾਂ ਵਾਲੇ ਵੱਡੇ ਵੱਡੇ ਨਗਾਰਿਆਂ ਵਾਲੇ ਉਹਨਾਂ ਦੇ ਨਗਾਰੇ ਪਾਟੇ ਪਏ ਖਿਲਰੇ ਪਏ ਆ, ਕਿਸੇ ਦੀ ਅੱਖ 'ਚ ਗੋਲੀ ਲੱਗੀ ਆ ਅੱਖ ਬਾਹਰ ਆਈ ਹੈ, ਕਿਸੇ ਦੇ ਕਾਲਜੇ 'ਚ ਗੋਲੀ ਲੱਗੀ ਹੈ ਕਾਲਜਾ ਬਾਹਰ ਆਇਆ, ਕਿਸੇ ਦੇ ਪੇਟ ਵਿੱਚ ਤੀਰ ਵੱਜਾ ਉਹਦੀਆਂ ਆਂਦਰਾਂ ਬਾਹਰ ਨਿਕਲੀਆਂ ਨੇ, ਕਿਸੇ ਦੀ ਗਰਦਨ ਕੱਟੀ ਗਈ ਹੈ ਅੱਖਾਂ ਖੁੱਲੀਆਂ ਹੀ ਰਹਿ ਗਈਆਂ, ਇੱਦਾਂ ਹੀ ਦੇਖਦਾ ਦੇਖਦਾ ਹੀ ਮਰ ਗਿਆ, ਹੱਥ ਪੈਰ ਵੱਡੇ ਪਏ, ਸਿਰ ਤਰ ਬਾਹਾਂ ਗੱਠ ਲੇ ਫੁਨ ਜੇ ਹੈ ਵਾੜੀ, ਸਿਰ ਤਰ ਬਾਹਾਂ ਗਨ ਲੇ ਫੁੱਲ ਜੇ ਹੈ ਵਾੜੀ, ਜਾਪੇ ਪੱਟੇ ਬਾਡੀਆਂ ਰੁੱਖ ਚੰਦਨ ਆਰੀ। ਚੰਡੀ ਦੀ ਵਾਰ ਸ੍ਰੀ ਭਗਵਤੀ ਜੀ ਸਹਾਏ ਰੋਜ਼ ਪੜ੍ਹਦੇ ਅਰਦਾਸੇ ਵਿੱਚ, ਸ੍ਰੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਪਹਿਲੀ ਪੌੜੀ ਦਾ ਪਾਠ ਅਸੀਂ ਕਰਦੇ ਹਾਂ, 54 ਪੌੜੀਆਂ ਹੋਰ ਵੀ ਨੇ ਜਿਨ੍ਹਾਂ ਵਿੱਚ ਸੱਚੇ ਪਾਤਸ਼ਾਹ ਨੇ ਵੀਰ ਰਸ ਦਾ ਕਮਾਲ ਦਾ ਬੰਨ ਨੂੰ ਬੰਨਿਆ ਹੈ, ਸੰਸਾਰ ਵਿੱਚ ਐਸੀ ਵੀਰ ਰਸ ਦੀ ਚੰਡੀ ਦੀ ਵਾਰ ਵਰਗੀ ਰਚਨਾ ਨਹੀਂ ਮਿਲੇਗੀ। ਪਾਤਸ਼ਾਹ ਉਹ 'ਚ ਲਿਖਦੇ ਇਸ ਤਰ੍ਹਾਂ ਲਾਲ ਖੂਨ ਨਾਲ ਧਰਤੀ ਰੰਗੀ ਪਈ ਹੈ, ਕਿਤੇ ਘੋੜੇ ਮਰੇ ਪਏ ਹੈ, ਕਿਤੇ ਜਵਾਨ ਮਰੇ ਪਏ ਹੈ, ਕਿਤੇ ਉਹਨਾਂ ਦੇ ਵੱਖ ਵੱਖ ਅੰਗ ਖਿਲਰੇ ਪਏ ਹੈ, ਲੱਤਾਂ ਵੱਢੀਆਂ ਪਈਆਂ, ਬਾਹਾਂ ਵੱਢੀਆਂ ਪਈਆਂ, ਕਿਸੇ ਦਾ ਸਿਰ ਵਿੱਚੋਂ ਚੀਰਿਆ ਗਿਆ ਹੈ, ਕਿਉਂਕਿ ਮਿਣ ਕੇ ਥੋੜਾ ਵੱਢੀ ਦਾ ਵੀ ਇੱਥੋਂ ਵੱਢਣਾ ਇੱਥੋਂ ਨਹੀਂ ਵੱਢਣਾ, ਜਿੱਥੋਂ ਵਾਰ ਵੱਜ ਗਿਆ ਲੰਘ ਗਿਆ। ਕਈ ਜ਼ਖਮੀ ਨੇ ਤੇ ਕਈ ਮਰ ਚੁੱਕੇ ਨੇ, ਜ਼ਖਮੀ ਕਰਾ ਰਹੇ ਨੇ ਹਾਏ ਪਾਣੀ ਹਾਏ ਪਾਣੀ, ਯਾ ਖੁਦਾ ਯਾ ਅੱਲਾ ਯਾ ਖੁਦਾ, ਵਾਜਾਂ ਮਾਰਦੇ ਨੇ ਹਾਏ ਹਾਏ ਕਰਦੇ ਨੇ। ਤੇ ਇਸ ਤਰ੍ਹਾਂ ਦਾ ਉਸ ਜੰਗ ਦਾ ਸਰੋ ਪਾਏ ਅੰਬੋ ਚੰਦਾ ਸੁਦਾ, ਕਿੰਨੇ ਹੀ ਸਿਰ ਵੱਢੇ ਪਏ ਨੇ, ਕਿੰਨੀਆਂ ਹੀ ਲੱਤਾਂ ਵੱਢੀਆਂ ਪਈਆਂ, ਕਿੰਨੀਆਂ ਬਾਹਾਂ ਵੱਢੀਆਂ ਪਈਆਂ ਹਨ।
ਕਿ ਮੈਦਾਪੁਰ ਅੱਜ ਗੂ ਓ ਚੋਗਾ ਸੁਦਾ,
ਮੈਦਾਨ ਦੇ ਵਿੱਚ ਸਿਰ ਤੇ ਬਾਹਾਂ ਇੰਜ ਪਈਆਂ ਨੇ ਜਿਵੇਂ ਬਹੁਤ ਸਾਰੀਆਂ ਗੇਂਦਾਂ ਤੇ ਖੁੰਡੀਆਂ ਪਈਆਂ ਹੁਣ, ਹਾਕੀਆਂ ਪਈਆਂ ਹੁਣ, ਗੇਂਦ ਤੇ ਹਾਕੀ ਖੇਡਦੇ ਨਾ, ਬਾਹਾਂ ਹਾਕੀਆਂ ਵਰਗੀਆਂ ਨੇ, ਸਿਰ ਗੇਂਦਾਂ ਵਰਗੇ ਨੇ, ਏਦਾਂ ਲੱਗਦੇ ਨੇ ਜਿਵੇਂ ਖਿੱਦੂ ਖੇਡਣ ਵਾਲਿਆਂ ਨੇ ਮੈਦਾਨ ਵਿੱਚ ਹੀ ਖੁੰਡੀਆਂ ਤੇ ਗੇਂਦਾਂ ਸੁੱਟ ਦਿੱਤੀਆਂ ਨੇ, ਸਿਰ ਗੇਂਦਾਂ ਦੀ ਤਰ੍ਹਾਂ ਰੁਲਦੇ ਨੇ ਤੇ ਬਾਹਾਂ ਤੇ ਲੱਤਾਂ ਖੁੰਡੀਆਂ ਦੀ ਤਰ੍ਹਾਂ। ਚੌਗਾਂ ਸੁਦਾ, ਚੌਗਾਂ ਕਹਿੰਦੇ ਨੇ ਖੁੰਡੀ ਨੂੰ ਜਿਹੜੀ ਹਾਕੀ ਹੈ, ਔਰ ਸਿਰ ਤੇ ਬਾਹਾਂ ਖਿਲਰੇ ਪਏ ਹਨ।
ਤਰੰਕਾਰ ਤੀਰੋ ਤਰੰਗ ਕਮਾ,
ਔਰੰਗਜ਼ੇਬ ਉਸ ਵੇਲੇ ਜਿਹੜਾ ਜੰਗ ਹੋ ਰਿਹਾ ਸੀ, ਕਾਸ਼ ਤੂੰ ਵੇਖ ਲੈਂਦਾ ਮਹਾਰਾਜ, ਉਹ ਨਜ਼ਾਰਾ ਉਹਨੂੰ ਦਿਖਾ ਰਹੇ ਆ ਸ਼ਬਦਾਂ ਦੇ ਨਾਲ। ਕਵੀ ਦੀ ਕਮਾਲ ਹੀ ਹੁੰਦੀ ਹੈ ਜਿਹੜੀ ਚੀਜ਼ ਬਿਆਨ ਕਰੇ ਉਹਨੂੰ ਵਿਖਾ ਦੇਵੇ। ਸਾਹਿਬ ਕਲਗੀਧਰ ਪਾਤਸ਼ਾਹ ਸ਼ਾਹ ਕਵੀ ਹਨ ਮਹਾਨ, ਹਰ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਨਾ, ਕਦੀ ਦਸਮ ਗ੍ਰੰਥ ਪੜ੍ਹ ਕੇ ਤਾਂ ਦੇਖੋ, ਜਿਹੜੀ ਗੱਲ ਕਹਿੰਦੇ ਸਾਹਮਣੇ ਸੀਨ ਲਿਆ ਕੇ ਦਿਖਾਉਂਦੇ ਵੀ ਆਹ ਸੀਨ ਹੈ। ਜੇ ਸੀਨ ਅਧੂਰਾ ਰਹਿ ਗਿਆ ਤੇ ਫਿਰ ਕਵੀ ਕਾਹਦਾ, ਜੇ ਵੀਰ ਰਸ ਦਾ ਬੰਨ ਨੂੰ ਬੰਨਦੇ ਨੇ ਤੇ ਵੀਰ ਰਸ ਵਿੱਚ ਕਮਾਲ ਕਰਦੇ, ਜੇ ਸ਼ਿੰਗਾਰ ਰਸ ਦਾ ਬੰਨ ਨੂੰ ਬੰਨਦੇ ਸ਼ਿੰਗਾਰ ਰਸ ਚ ਵੀ ਕਮਾਲ ਕਰਦੇ ਹੈ। ਸਾਡੀ ਸਮਝ ਘੱਟ ਹੈ, ਅਸੀਂ ਉਹਨਾਂ ਦੀ ਮਹਾਨਤਾ ਨੂੰ ਨਹੀਂ ਸਮਝਦੇ, ਉਲਟੇ ਪਾਸੇ ਖਲੋ ਜਾਂਦੇ। ਹੁਣ ਦੇਖੋ ਔਰੰਗਜ਼ੇਬ ਨੂੰ ਕੀ ਸੁਣਾ ਦਿਖਾ ਰਹੇ ਹੈ, ਆਪਾਂ ਵੀ ਦੇਖ ਲਿਆ ਸੀਨ ਜੋ ਪਾਤਸ਼ਾਹ ਤਰੰਕਾਰ ਤੀਰੋ ਤਰੰਗ ਕਮਾ, ਕਮਾਣਾ ਦੀ ਤਣਕਾਰ ਹੋ ਰਹੀ, ਟਣਕਾਰ ਹੋ ਰਹੀ ਹੈ। ਜਦੋਂ ਕਮਾਨ ਖਿੱਚਦੇ ਨਾ ਤੇ ਕਮਾਨ ਦਾ ਜਿਹੜਾ ਗੋਸ਼ ਉਹ ਚਰੜ ਚਰੜ ਦੀ ਆਵਾਜ਼ ਆਉਂਦੀ, ਜਦੋਂ ਛੱਡਦੇ ਆ ਤੇ ਟਣ ਟਣ ਹੁੰਦੀ ਹੈ, ਤੰਦੀ ਕਰਦੀ ਹੈ। ਮਹਾਰਾਜ ਕਹਿੰਦੇ ਤਰਨਣ ਤੀਰੰ ਬਿਰਨਣ ਬੀਰੰ ਟਰਨਣ ਢਾਲੰ ਜਰਨਣ ਜਵਾਲੰ, ਦਸਮ ਗ੍ਰੰਥ ਚ ਬਾਣੀ ਹੈ। ਕਿਰਪਾਨ ਕਿਰਤ ਛੰਦ ਹੈ, ਤਿਰਨਣ ਤੀਰੰ ਤੀਰ ਤਿਰਨਣ ਤਿਰਨਣ ਕਰਦੇ ਹਨ, ਬਿਰਨਣ ਬੀਰੰ ਬੀਰਾਂ ਨੂੰ ਬਿਰਨ ਲੱਗਦੇ, ਬਿਰਨ ਕਹਿੰਦੇ ਜ਼ਖਮਾਂ ਨੂੰ, ਛਾਤੀਆਂ ਚ ਵੱਜਦੇ ਆ। ਟਰਨਣ ਢਾਲੰ, ਢਾਲਾਂ ਟਣ ਟਲ ਕਰਦੀਆਂ ਨੇ ਹੱਥਾਂ ਵਿੱਚ। ਜਰਨਣ ਜਵਾਲੰ, ਉਹਨਾਂ ਵਿੱਚ ਤਲਵਾਰਾਂ ਵੱਜਦੀਆਂ ਤੇ ਜਵਾਲ ਅੱਗ ਨਿਕਲਦੀ ਹੈ। ਐਸੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੜ੍ਹਨੇ ਆਉਂਦੇ ਨਹੀਂ, ਸਾਧ ਸੰਗਤ ਜੀ ਕਿੰਤੂ ਕਰਦੇ ਨੇ ਸੱਚੇ ਪਾਤਸ਼ਾਹ ਦੀ ਬਾਣੀ ਤੇ। ਸ਼ਰਧਾ ਰੱਖੋ, ਵਾਚੋ, ਪੜ੍ਹੋ, ਅਜੇ ਬੜਾ ਟਾਈਮ ਹੈ, ਅਜੇ ਅਸੀਂ ਕਿੱਥੇ ਖਲੋਤੇ ਹਾਂ। ਸਤਿਗੁਰੂ ਨਕਸ਼ਾ ਬੰਨ ਰਹੇ, ਔਰੰਗਜ਼ੇਬ ਨੂੰ ਦਿਖਾ ਰਹੇ ਅਸੀਂ ਕਿੱਥੇ, ਪੰਜਾਬ ਚ ਦੀਨੇ ਕਾਂਗੜ ਦੀ ਧਰਤੀ ਤੇ ਬੈਠੇ ਨੇ। ਔਰੰਗਜ਼ੇਬ ਦੱਖਣ ਦੇ ਵਿੱਚ ਔਰੰਗਾਬਾਦ ਕੋਲ ਅਹਿਮਦਨਗਰ ਬੈਠਾ ਹੈ, 2000 ਮੀਲ ਤੇ ਬੰਦੇ ਬੈਠੇ ਨੂੰ ਵਾਕਿਆਤ ਦਾ ਪ੍ਰਤੱਖ ਨਮੂਨਾ ਦਿਖਾ ਦੇਣਾ ਜ਼ਰੂਰੀ ਸੀ, ਕਿਉਂਕਿ ਉਹ ਕਿਤੇ ਭੁਲੇਖੇ 'ਚ ਨਾ ਹੋਵੇ ਵੀ ਐਵੇਂ ਮਾੜਾ ਮੋਟਾ ਉੱਥੇ ਹਾਦਸਾ ਹੋਇਆ, ਗੁਰੂ ਗੋਬਿੰਦ ਸਿੰਘ ਨਾਲ ਥੋੜ੍ਹੇ ਵਾਲੇ ਬੰਦੇ ਮਾਰੇ ਗਏ, ਕੋਈ ਵੱਡੀ ਗੱਲ ਨਹੀਂ ਹੋਈ। ਮਹਾਰਾਜ ਕਹਿੰਦੇ ਵੱਡੀ ਦੇਖ ਲੈ, ਇੱਕ ਪਾਸੇ ਲਾਸ਼ਾਂ ਦੇ ਢੇਰ ਲੱਗੇ ਸੀ, ਇੱਕ ਪਾਸੇ ਖੂਨ ਦੀਆਂ ਨਦੀਆਂ ਵਗ ਰਹੀਆਂ ਸੀ, ਇੱਕ ਪਾਸੇ ਲੱਤਾਂ ਵੱਢੀਆਂ ਪਈਆਂ, ਬਾਹਾਂ ਖਿਲਰੀਆਂ, ਘੋੜੇ ਮਰੇ ਪਏ, ਬੜਾ ਭਿਅੰਕਰ ਦ੍ਰਿਸ਼ ਸੀ ਯੁੱਧ ਦਾ। ਦੂਜੇ ਪਾਸੇ ਸੂਰਮਿਆਂ ਦੇ ਉਤਸ਼ਾਹ ਸਨ, ਇੱਥੇ ਰੁਦਰ ਰਸ ਤੇ ਵੀਰ ਰਸ ਦੋਵੇਂ ਇਕੱਠੇ ਆਏ ਹੈ। ਰੁਦਰ ਰਸ ਨੂੰ ਭਿਆਨਕ ਰਸ ਵੀ ਕਹਿੰਦੇ ਆ, ਦੇਖ ਕੇ ਡਰ ਲੱਗਣ ਲੱਗ ਜਾਣਾ। ਜਿਹੜਾ ਪਹਿਲਾ ਸੀਨ ਆਪਾਂ ਬਿਆਨ ਕੀਤਾ ਮਹਾਰਾਜ ਨੇ ਲਾਸ਼ਾਂ ਦਾ, ਉਹ ਭਿਆਨਕ ਰਸ ਹੈ, ਬੀਬਤਸ ਰਸ ਹੈ, ਉਹਦੇ ਵਿੱਚ ਡਰ ਲੱਗਦਾ ਹੈ। ਮਾੜੇ ਦਿਲ ਵਾਲਾ ਸੁਣ ਕੇ ਕਹਿੰਦਾ ਹੈ ਏਦਾਂ ਪੇਟ ਚੋਂ ਆਂਦਰਾਂ ਨਿਕਲੀਆਂ ਹੋਣ, ਗਿੱਧਾਂ ਖਾ ਰਹੀਆਂ ਹੋਣ, ਬੰਦਾ ਵੱਢਿਆ ਪਿਆ ਹੋਵੇ, ਇੱਕ ਬੰਦਾ ਵੇਖਣਾ ਔਖਾ, ਉੱਥੇ ਹਜ਼ਾਰ ਮਰੇ ਪਏ ਸਨ। ਮਹਾਰਾਜ ਨੇ ਦਿਖਾ ਤੇ ਔਰੰਗਜ਼ੇਬ ਨੂੰ, ਹੁਣ ਮਹਾਰਾਜ ਯੋਧਿਆਂ ਦਾ ਦੱਸ ਰਿਹਾ, ਤਰੰਕਾਰ ਤੀਰੋ ਤਰੰਗ ਕਮਾ, ਤਣ ਤਣ ਤੀਰ ਕਰ ਰਹੇ ਸਨ, ਤਾੜ ਤਾੜ ਤੀਰ ਕਰ ਰਹੇ ਸਨ, ਕਾੜ ਕਾੜ ਗੋਲੀਆਂ ਕਰ ਰਹੀਆਂ ਸਨ।
ਪਰ ਆਮਦ ਜਕੇ ਹਾਂ ਓਹੂ ਅੱਜ ਜਹਾ,
ਤੇ ਯੋਧਿਆਂ ਦੇ ਨਾਰੇ ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰੇ, ਇੱਕ ਪਾਸੇ ਯਾ ਅਲੀ ਯਾ ਮੁਹੰਮਦ ਦੇ ਨਾਰੇ, ਇੱਕ ਪਾਸੇ ਪਹਾੜੀ ਰਾਜਿਆਂ ਦਾ ਹਰ ਹਰ ਮਹਾਂਦੇਵ ਜੈ ਹਨੂੰਮਾਨ ਦਾ ਨਾਰਾ, ਤੇ ਸੂਰਮਿਆਂ ਦਾ ਬੋਲ ਬੁਲਾਰਾ, ਸੂਰਮਿਆਂ ਦੀ ਮਾਰ ਲਓ ਫੜ ਲਓ ਮਾਰ ਲਓ ਫੜ ਲਓ ਦੀ ਰੌਲੀ, ਤੇ ਉਸ ਰੌਲੀ ਦੇ ਵਿੱਚ ਜ਼ਖਮੀਆਂ ਦੀ ਹਾਹਾਕਾਰ, ਹਾਏ ਮਰ ਗਏ ਹਾਏ ਮਰ ਗਏ, ਗੋਲੀ ਲੱਗੀ ਹੈ, ਕੋਈ ਪਾਣੀ ਮੰਗ ਰਿਹਾ, ਕੋਈ ਆਪਣੇ ਰਿਸ਼ਤੇਦਾਰਾਂ ਨੂੰ ਆਵਾਜ਼ਾਂ ਮਾਰਦਾ, ਕੋਈ ਪਿੱਛੇ ਭੱਜਿਆ ਜਾਂਦਾ। ਮਹਾਰਾਜ ਕਹਿੰਦੇ ਉਸ ਵੇਲੇ ਬਰਾਮਦ ਜਕੇ ਹਾ ਓ ਹੂ ਅੱਜ ਹਾਂ, ਹਾਏ ਹਾਏ ਹੋ ਰਹੀ ਸੀ ਸਾਰੇ ਪਾਸੇ।
ਦਿਗਰ ਸ਼ੋਰ ਸੇ ਕੀਨੇ ਕੋਸ਼,
ਦਿਗਰ ਸ਼ੋਰ ਸੇ ਕੈਬਰੇ ਕੀਨੇ ਕੋਸ਼। ਉਸ ਵੇਲੇ ਉਸ ਜੰਗ ਦੇ ਮੈਦਾਨ ਵਿੱਚ ਇੰਨਾ ਕੁ ਰੌਲਾ ਪੈ ਚੁੱਕਾ ਸੀ, ਇੰਨੀ ਕੁ ਚੀਕ ਝਿਆੜ ਪੈ ਚੁੱਕੀ ਸੀ, ਇੰਨੀ ਕੁ ਕਾਵਾਂ ਰੌਲੀ ਪੈ ਚੁੱਕੀ ਸੀ, ਘੋੜਿਆਂ ਦੀ ਹਿਣਕਣਾਹਟ, ਹਿਣ ਹਿਣ ਕਰਦੇ ਘੋੜੇ ਦਗੜ ਦਗੜ ਕਰਦੇ ਦੌੜਦੇ ਜਾਂਦੇ ਹੈ, ਉਹਨਾਂ ਦੇ ਹਿਣਨਾਟ ਦੀ ਆਵਾਜ਼, ਜ਼ਖਮੀ ਘੋੜਿਆਂ ਦੀ ਹਿਣਹਿਣਾਹਟ ਹੋਰ ਕਿਸਮ ਦੀ ਹੋ ਜਾਂਦੀ ਸੀ ਜਦੋਂ ਉਹਨਾਂ ਦੀ ਚੀਕਾਂ ਨਿਕਲਦੀਆਂ ਸਨ। ਹਾਥੀਆਂ ਦੀਆਂ ਚਿੰਗਾਰਾਂ ਤੋਪਾਂ ਦੇ ਗੋਲੇ ਗਾੜ ਕਾੜ ਕਰਦੇ ਸਨ। ਉਸ ਵੇਲੇ ਊਠਾਂ ਦੀਆਂ ਆਵਾਜ਼ਾਂ ਤੇ ਨਗਾਰਿਆਂ ਤੇ ਛੁੱਤਰੀਆਂ ਤੇ ਰਣ ਸਿੰਘਿਆਂ ਦੀਆਂ ਆਵਾਜ਼ਾਂ, ਜੰਗੀ ਵਾਜੇ ਵੀ ਵੱਜ ਰਹੇ ਸਨ। ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ, ਦੁਰਗਾ ਦਾਨੋ ਡੈ ਰਣ ਨਾਦ ਵੱਜਣ ਖੇਤ ਪਿਆਵਲੇ, ਵੀਰ ਪਰੋਤੇ ਬਰਛੀਏ ਜਾਂ ਡਾਲ ਚਮੁੱਟੇ ਆਵਲੇ। ਔਲੇ ਦੇ ਡਾਲ ਨੂੰ ਵੇਖੋ ਕਿਵੇਂ ਇੱਕ ਦੂਜੇ ਦੇ ਨਾਲ ਉਹ ਆਵਲੇ ਡਾਲੀ ਨੂੰ ਜੁੜੇ ਹੁੰਦੇ, ਇੱਕ ਬਰਛੀ ਨਾਲ ਚਾਰ ਚਾਰ ਪੰਜ ਪੰਜ ਹੀ ਪਰੋ ਦੇਣੇ ਤੇ ਇੰਜ ਲੱਗਦੇ ਆ ਬਰਛੀ ਦੇ ਉੱਤੇ ਜਿਵੇਂ ਆਵਲੇ ਲੱਗੇ ਹੋਣ। ਵੀਰ ਪਰੋਤੇ ਬਰਛੀਏ ਜਾਂ ਡਾਲ ਚਮੁੱਟੇ ਆਵਲੇ, ਇੱਕ ਵੱਡੇ ਤੇਗੀ ਤੜਫੀਆਂ ਤੜਫ ਰਹੇ ਸਨ, ਲੱਤਾਂ ਪੈਰਾਂ ਨੂੰ ਜਾਨ ਨਿਕਲ ਰਹੀ ਸੀ, ਇੱਕ ਵੱਡੇ ਤੇਗੀ ਤੜਫੀਆਂ ਮੱਧ ਪੀਤੇ ਲੋਟਣ ਬਾਵਲੇ, ਇੱਕ ਚੁਣ ਚੁਣ ਝਾੜੋਂ ਕੱਢੀਆਂ ਲੁੱਕੇ ਹੋਏ ਝਾੜਾਂ ਦੇ ਵਿੱਚ। ਸੂਰਮੇ ਕਹਿੰਦੇ ਕਿੱਥੇ ਲੁੱਕੇ ਵਾਹੋ ਜਰਾ ਇੱਧਰ, ਗਿੱਚੀ ਤੋਂ ਫੜ ਕੇ ਬਾਹਰ ਖਿੱਚ ਲੈਣਾ, ਗਲਵੇਂ ਤੋਂ ਫੜ ਕੇ ਬਾਹਰ ਖਿੱਚ, ਇੱਕ ਚੁਣ ਚੁਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ। ਜਿਵੇਂ ਸੁਨਿਆਰਾ ਆਪਣੀ ਦੁਕਾਨ ਦੇ ਉੱਤੇ ਝਾੜੂ ਮਾਰ ਕੇ ਨਾ ਜਿੰਨਾ ਕੁ ਕੂੜਾ ਹੁੰਦਾ ਉਹਨੂੰ ਇੱਕ ਜਗ੍ਹਾ ਤੇ ਸਾਂਭ ਕੇ ਰੱਖਦਾ, ਸਾਲ ਪਿੱਛੋਂ ਸਾਰੇ ਕੂੜੇ ਨੂੰ ਸਾਰੇ ਜਿੰਨੀ ਮਿੱਟੀ ਹੁੰਦੀ ਉਹਨੂੰ ਧੋਂਦਾ। ਤੁਸੀਂ ਸੁਨਿਆਰੇ ਨੂੰ ਪੁੱਛ ਲੈਣਾ, ਇੱਥੋਂ ਦਾ ਤਾਂ ਪਤਾ ਨਹੀਂ ਪਰ ਇੰਡੀਆ ਦਾ ਹੀ ਰਿਵਾਜ਼ ਹੈ, ਆਪਣੀ ਦੁਕਾਨ ਦਾ ਸੁਨਿਆਰਾ ਜਿਹੜਾ ਉਹ ਕੂੜਾ ਬਾਹਰ ਨਹੀਂ ਸੁੱਟਦਾ, ਉਹਨੂੰ ਸਾਂਭਦਾ, ਉਹਦੇ ਕੂੜੇ ਵਿੱਚੋਂ ਉਹ ਸਾਲ ਪਿੱਛੋਂ ਇਕੱਠਾ ਕਰਕੇ ਉਹਦਾ ਨਿਲਾਮੀ ਵੀ ਕਰ ਦਿੰਦਾ, ਕਈ ਅੱਗੋਂ ਸੁਨਿਆਰੇ ਲੈ ਲੈਂਦੇ, ਫਿਰ ਉਹਨੂੰ ਉਹ ਮਿੱਟੀ ਨੂੰ ਛਾਣ ਕੇ ਉਹਦੇ ਚੋਂ ਜਿੰਨਾ ਨਿੱਕਾ ਨਿੱਕਾ ਕਣ ਹੁੰਦਾ ਨਾ ਸੋਨੇ ਦਾ ਉਹ ਕੱਢ ਲੈਂਦਾ। ਰੇਤ ਵਿੱਚੋਂ ਸੋਇਨਾ ਡਾਵਲੇ, ਗਦਾ ਤਰਸੂਲਾਂ ਬਰਛੀਆਂ, ਤੀਰ ਵਗਣ ਖਰੇ ਉਤਾਵਲੇ, ਜਨ ਡਸੇ ਭੁਚੰਗਮ ਸਾਵਲੇ, ਸਾਵਲੇ ਮੈਨੇ ਕਾਲੇ, ਭੁਚੰਗਮ ਮੈਨੇ ਸੱਪ, ਡੰਗ ਮਾਰਦੇ ਨੇ ਇਹ ਤਾਂ ਤੀਰ ਜਾ ਜਾ ਕੇ ਡੰਗਦੇ ਨੇ। ਜਨ ਡਸੇ ਭੁਚੰਗਮ ਸਾਵਲੇ, ਮਰ ਜਾਵਣ ਵੀਰ ਰੁਹਾਵਲੇ। ਬੜੇ ਬੜੇ ਗੁੱਸੇ ਵਾਲੇ ਜੰਗ ਦੇ ਮੈਦਾਨ ਚ ਸੂਰਮੇ ਮਰ ਰਹੇ ਨੇ, ਉਹ ਨਕਸ਼ਾ ਇੱਥੇ ਕਰ ਰਹੇ ਕਲਗੀਧਰ। ਤਰੰਕਾਰ ਤੀਰੋ ਤਰੰਗੇ ਕਮਾ, ਬਰਾਮਦ ਜਕੇ ਆ ਹੋ ਹੂਆ ਜਹਾਂ। ਦਸਮ ਪਾਤਸ਼ਾਹ ਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਰਵਾਨਗੀ ਹੈ, ਇੱਕ ਕਲਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ 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 ਹਰ ਅੰਗ ਤੇ ਹਰ ਸ਼ਬਦ ਵਿੱਚ ਨਾਮ ਦੀ ਮਹਿਮਾ ਆਉਣੀ ਆਉਣੀ ਹੈ। ਕੋਈ ਸ਼ਬਦ ਪੜ੍ਹ ਲਓ, ਕੋਈ ਗੱਲ ਗੁਰੂ ਸਾਹਿਬ ਨੇ ਕਹਿਣੀ ਹੈ, ਨਾਲ ਨਾਮ ਦੀ ਮਹਿਮਾ, ਭਗਤੀ ਦੀ ਗੱਲ, ਰੱਬ ਦੀ ਗੱਲ ਜ਼ਰੂਰ ਆਉਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ 'ਚ, ਹਰ ਪੰਕਤੀ 'ਚ, ਹਰ ਅੰਗ। ਦਸਮ ਪਾਤਸ਼ਾਹ ਦੀ ਬਾਣੀ ਵਿੱਚ ਕੋਈ ਅੰਗ ਪੜ੍ਹ ਲਓ, ਕੋਈ ਗੱਲ ਚੱਲ ਰਹੀ ਹੈ, ਵੀਰ ਰਸ ਨੇ ਆਉਣਾ ਹੀ ਆਉਣਾ। ਉਹਨਾਂ ਦੀ ਰਗੋ ਰੇਸ਼ਾ ਵਿੱਚ, ਦਿਲ ਦਿਮਾਗ ਵਿੱਚ, ਰੋਮ ਰੋਮ 'ਚ ਵੀਰ ਰਸ ਸੀਗਾ। ਕਿਸੇ ਬਾਣੀਏ ਦੇ ਘਰ ਪੁੱਤਰ ਜੰਮੇ, ਉਹ ਬੱਚੇ ਦਾ ਨਾਂ ਕੀ ਰੱਖਦਾ? ਲਕਸ਼ਮੀ ਨਾਰਾਇਣ, ਦੌਲਤ ਰਾਮ, ਧਨੀ ਰਾਮ। ਕਿਉਂ? ਉਹਦਾ ਧਨ ਧਨ ਵਿੱਚ, ਦੌਲਤ ਵਿੱਚ ਖਿਆਲ ਹੈ, ਉਹ ਖਿਆਲ ਉਹਦੇ ਅਰਮਾਨ ਉਹਦੇ ਨਿਕਲਦੇ ਨੇ ਬਾਹਰ, ਉਹ ਆਪਣੀ ਬੋਲੀ ਵਿੱਚ, ਆਪਣੇ ਪਹਿਰਾਵੇ ਵਿੱਚ, ਆਪਣੀ ਹਰ ਗੱਲ ਚੋਂ ਲਿਆਉਂਦਾ। ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਪੈਦਾ ਹੋਇਆ, ਨਾਮ ਰੱਖਿਆ ਅਜੀਤ ਸਿੰਘ। ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਦੂਸਰਾ ਪੁੱਤਰ ਨਾਮ ਪੈਦਾ ਹੋਇਆ, ਨਾਮ ਰੱਖਿਆ ਜੁਝਾਰ ਸਿੰਘ, ਜੂਝਣ ਵਾਲਾ। ਤੀਸਰਾ ਪੁੱਤਰ ਪੈਦਾ ਹੋਇਆ, ਨਾਮ ਰੱਖਿਆ ਜੋਰਾਵਰ ਸਿੰਘ। ਚੌਥੇ ਸਾਹਿਬਜ਼ਾਦੇ ਦਾ ਨਾਮ ਰੱਖਿਆ ਫਤਿਹ ਸਿੰਘ। ਇੱਥੋਂ ਹੀ ਅੰਦਾਜ਼ਾ ਲਾ ਲਓ, ਦਸਮ ਦੀ ਬਾਣੀ ਸਮਝ ਆ ਜਾਏਗੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਥੋਂ ਹੀ ਸਮਝ ਲਓ। ਤਰੰਕਾਰ ਤੀਓ ਤਰੰਗੇ ਕਮਾ, ਬਾਰਾ ਮੰਦ ਜਕੇ ਆਹੋ ਊ ਅੱਜ ਹਾਂ। ਇੰਨਾ ਰੌਲਾ ਸੀ, ਤੀਰਾਂ ਦੀ ਤੁਣਕਾਰ ਵੱਖਰੀ ਸੀ, ਗੋਲੀਆਂ ਦੀ ਕੜਕਾਰ ਵੱਖਰੀ ਸੀ, ਘੋੜਿਆਂ ਦੀ ਹਣਗੜਾਹਟ ਵੱਖਰੀ ਸੀ, ਹਾਥੀਆਂ ਦੀ ਚਿੰਗਾੜ ਵੱਖਰੀ ਸੀ, ਜਵਾਨਾਂ ਦੀ ਹਾਹਾਕਾਰ ਵੱਖਰੀ ਸੀ। ਮਹਾਰਾਜ ਕਹਿੰਦੇ ਸਾਰੇ ਪਾਸੇ ਚਮਕੌਰ ਦੇ ਚੀਕ ਝਾੜਾ ਪਿਆ ਹੋਇਆ ਸੀ, ਰੌਲਾ ਪਿਆ ਹੋਇਆ ਸੀ।
ਜੇ ਮਰਦਾਨ ਮਰਦਾਂ ਬੀਰੂ ਰਬ ਤੋਸ,
ਉਹ ਤੀਰਾਂ ਦਾ ਰੌਲਾ ਪਿਆ ਕਿ ਉਸ ਰੌਲੇ ਦੇ ਵਿੱਚ ਵੱਡੇ ਵੱਡੇ ਮਰਦਾਂ ਦੇ ਹੋਸ਼ ਗੁੰਮ ਹੋ ਗਏ। ਜਿਹੜੇ ਸੂਰਮੇ ਸੀ ਨਾ, ਬੜੇ ਬੜੇ ਦਲੇਰ ਸੀਗੇ, ਕਹਿੰਦੇ ਸੀ ਅਸੀਂ ਤਾਂ ਬੜੇ ਬੜੇ ਜੰਗ ਲੜੇ ਹੈ, ਇਹ ਗੜੀ ਤਾਂ ਅਸੀਂ ਇਸ ਚੁਟਕੀ ਨਾਲ ਹੀ ਫਤਿਹ ਕਰ ਲਵਾਂਗੇ ਔਰੰਗਜ਼ੇਬ, ਪਰ ਤੇਰੇ ਉਹ ਜਰਨੈਲ, ਤੇਰੇ ਉਹ ਜਵਾਨ, ਤੇਰੇ ਉਹ ਸਿਪਾ ਸਲਾਰ ਖੱਬੀ ਖਾਨ ਕਹਿੰਦੇ ਕੁਹਾਂਦੇ, ਉਹ ਲੁੱਕਣ ਲੱਗ ਪਏ ਕੰਧਾਂ ਦੇ ਓਹਲੇ, ਕਿਉਂਕਿ ਉਸ ਵੇਲੇ ਮੇਰੇ ਖਾਲਸੇ ਤੇ ਗਜ਼ਬ ਦਾ ਲੋਹੜੇ ਦਾ ਬੀਰ ਰਸਾਇਆ ਹੋਇਆ ਸੀ। ਉਹਨਾਂ ਸਿੰਘਾਂ ਨੇ ਆਪਣੀ ਜਾਨ ਤਲੀ ਤੇ ਤਰੀ ਹੋਈ ਸੀ, ਉਹ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਤੇ ਪਾਰੂ ਸੀ। ਭਾਈ ਮੋਹਕਮ ਸਿੰਘ ਕਹਿਣ ਲੱਗਾ, ਮਹਾਰਾਜ ਪੰਜ ਪੰਜ ਦੇ ਜਥੇ ਬਾਹਰ ਭੇਜਦੇ ਹੋ, ਇਹਨਾਂ ਲੋਕਾਂ ਨੂੰ ਦੱਸ ਦਈਏ ਵੀ ਤੁਸੀਂ ਕਿਹਾ ਸੀ ਸਵਾ ਲੱਖ ਸੇ ਏਕ ਲੜਾਉ, ਅੰਬਾਲੇ ਦੀ ਧਰਤੀ ਤੇ ਗੁਰਦੁਆਰਾ ਬਾਦਸ਼ਾਹੀ ਬਾਗ ਹੈ। 8 ਸਾਲ ਦੀ ਉਮਰ ਚ ਦਸਮ ਪਾਤਸ਼ਾਹ ਉੱਥੇ ਆਏ, ਨੇੜੇ ਲਖਨੌਰ ਪਿੰਡ ਹੈ, ਉੱਥੇ ਮਹਾਰਾਜ ਦੇ ਮਾਮਾ ਜੀ ਮੇਹਰ ਚੰਦ ਰਹਿੰਦੇ ਸਨ। ਪਟਨੇ ਸਾਹਿਬ ਤੋਂ ਪੰਜਾਬ ਚ ਆਉਂਦਿਆਂ ਸਭ ਤੋਂ ਪਹਿਲਾ ਡੇਰਾ ਲਖਨੌਰ ਹੋਇਆ, ਉੱਥੋਂ ਅਨੰਦਪੁਰ ਸਾਹਿਬ ਗਏ ਹੈ। ਲਖਨੌਰ ਪਿੰਡ ਦੇ ਵਿੱਚ ਅੱਜ ਵੀ ਮਾਤਾ ਗੁਜਰੀ ਦੀਆਂ ਪਰਾਤਾਂ ਲੱਕੜ ਦੀਆਂ, ਮਾਤਾ ਗੁਜਰੀ ਜੀ ਦਾ ਪਲੰਗ, ਫੋਲਡਿੰਗ ਪਲੰਗ, ਅੱਜ ਤੇ ਬੜੇ ਫੋਲਡਿੰਗ ਬਣ ਜਾਂਦੇ ਨਾ, ਉਦੋਂ 350 ਸਾਲ ਪੁਰਾਣਾ, 350 ਸਾਲ ਪੁਰਾਣਾ ਪਲੰਗ ਹੈ, ਫੋਲਡ ਹੋ ਸਕਦਾ, ਬੜੇ ਕਮਾਲ ਦਾ ਮਾਤਾ ਜੀ ਦਾ ਪਲੰਗ ਹੈ, ਕਲਗੀਧਰ ਜੀ ਦਾ ਪਲੰਗ ਹੈ। ਸ਼ਸਤਰ ਹਨ ਮਹਾਰਾਜ ਦੇ, ਨਗਾਰੇ, ਹੋਰ ਸਮਾਨ ਉਸ ਗੁਰੂ ਘਰ ਚ ਮੌਜੂਦ ਹੈ। ਉਹ ਅਸਥਾਨ ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਲਗਭਗ 1 ਸਾਲ ਠਹਿਰੇ ਤੇ ਇਲਾਕਾ ਅੰਬਾਲਾ ਤਾਰਿਆ, ਸ਼ਿਕਾਰ ਖੇਡਣ ਗਏ ਅੰਬਾਲੇ ਸ਼ਹਿਰ ਆ ਗਏ। ਉੱਥੇ ਇੱਕ ਕਾਜ਼ੀ ਨੂਰਦੀਨ ਸ਼ਹਿਰ ਦਾ ਮਾਲਕ ਗੁਰੂ ਸਾਹਿਬ ਨੂੰ ਕਹਿਣ ਲੱਗਾ, ਮੇਰੇ ਬਾਜ ਨਾਲ ਬਾਜ ਲੜਾਓ। ਉਹਦਾ ਮਤਲਬ ਸੀ ਇਹ ਛੋਟੀ ਉਮਰ ਦੇ ਬੱਚੇ ਬਾਜ ਬੜਾ ਸੋਹਣਾ ਲਈ ਫਿਰਦੇ ਆ, ਮੈਂ ਬਾਜ ਖੋ